ਹਫ਼ਤਾਵਰੀ ਦੀਵਾਨ ਦੀ ਹਾਜ਼ਰੀ ਭਰੀ ਹੈ। ਅੰਮ੍ਰਿਤ ਗੁਰਬਾਣੀ ਦਾ ਕੀਰਤਨ ਗੁਰੂ ਸਵਾਰੇ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਆਓ ਆਪ ਜਿਤਨੇ ਵੀ ਬੈਠੇ ਹੋ ਕਿਰਪਾ ਕਰਕੇ ਇਕਾਗਰਤਾ ਬਖਸ਼ਿਆ ਜੇ। ਜੋ ਅਰਦਾਸ ਦੀ ਵਿਚਾਰ ਅਸੀਂ ਤਕਰੀਬਨ ਹਰ ਰੋਜ਼ ਸ਼ਾਮ ਦੇ ਦੀਵਾਨ ਵਿੱਚ ਇੱਥੇ ਵੀ ਕੀਤੀ ਹੈ ਔਰ ਸਹਿਨ ਹੋਜੇ ਗੁਰੂ ਘਰ ਵਿਖੇ ਵੀ ਅਰਦਾਸ ਦੀ ਵਿਚਾਰ ਨਿਰੰਤਰ ਜਾਰੀ ਹੈ। ਕੱਲ ਉੱਥੇ ਸ਼ਾਮ ਵਿਚਾਰ ਆਰੰਭ ਕੀਤੀ ਸੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਇਸ ਦੀ ਵਿਚਾਰ ਅੱਜ ਹੁਣੇ ਦੁਪਹਿਰ ਦੇ ਦੀਵਾਨ ਵਿੱਚ ਸੰਪੂਰਨ ਹੋਈ ਹੈ। ਉਸ ਤੋਂ ਅੱਗੇ ਅਰਦਾਸ ਵਿੱਚ ਜਿਹੜੇ ਸ਼ਬਦ ਆਉਂਦੇ ਨੇ ਇੱਥੋਂ ਤੱਕ ਤਾਂ ਸਿੱਖ ਨੇ ਆਪਣੇ ਜੀਵਨ ਨੂੰ ਕਮਾਉਣ ਦੇ ਲਈ ਸਿੱਖੀ ਮੰਗੀ, ਰਹਿਤ ਮੰਗੀ, ਕੇਸ਼ ਮੰਗੇ, ਵਿਵੇਕ ਮੰਗਿਆ, ਵਿਸਾਹ ਮੰਗਿਆ, ਭਰੋਸਾ ਮੰਗਿਆ, ਨਾਮ ਦੀ ਜਾਚਨਾ ਕੀਤੀ, ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨਾਂ ਦੀ ਤੜਪ ਨੂੰ ਪ੍ਰਗਟ ਕੀਤਾ। ਉਸ ਤੋਂ ਅੱਗੇ ਮੰਗਿਆ ਸੀ ਸਿੱਖਾਂ ਦਾ ਮਨ ਨੀਵਾਂ ਔਰ ਮਤ ਉੱਚੀ। ਇਸ ਤੋਂ ਅੱਗੇ ਜਿਹੜਾ ਵਿਸ਼ਾ ਚੱਲਿਆ ਹੈ ਇਹ ਅਸਲ ਵਿੱਚ ਅਰਦਾਸ ਅੰਦਰ 1947 ਤੋਂ ਬਾਅਦ ਜਦੋਂ ਦੇਸ਼ ਦੀ ਵੰਡ ਹੋਈ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਇੱਕ ਹੁਕਮਨਾਮਾ ਜਾਰੀ ਹੋਇਆ ਸੀ ਕਿ ਹਰ ਗੁਰੂ ਨਾਨਕ ਨਾਮ ਲੇਵਾ ਜਦੋਂ ਵੀ ਭਾਵੇਂ ਸੰਗਤੀ ਰੂਪ ਵਿੱਚ ਅਰਦਾਸ ਕਰੇ, ਭਾਵੇਂ ਉਹ ਆਪਣੀ ਸ਼ਖਸੀ ਨਿੱਜੀ ਅਰਦਾਸ ਕਰੇ, ਆਪਣੀ ਸ਼ਖਸੀ ਰੂਪ ਵਿੱਚ ਕੀਤੀ ਹੋਈ ਅਰਦਾਸ ਤੇ ਸੰਗਤੀ ਰੂਪ ਵਿੱਚ ਕੀਤੀ ਅਰਦਾਸ, ਉਹਦੇ ਵਿੱਚ ਇਹ ਸ਼ਬਦ ਰੋਜ਼ ਅਰਦਾਸ ਵਿੱਚ ਕਹਿ ਤੇ ਆਪਣੇ ਦਿਲੋਂ ਪੁਕਾਰ ਕੇ ਕਹਿ, ਉਹ ਸ਼ਬਦ ਨੇ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਇਹ ਸ਼ਬਦ ਅਸੀਂ ਰੋਜ਼ ਪੜ੍ਹਨੇ ਤੇ ਗੁਰੂ ਕੇ ਸਿੱਖ ਜਦੋਂ ਅਰਦਾਸ ਕਰਦੇ ਨੇ ਇਹਨਾਂ ਸ਼ਬਦਾਂ ਨੂੰ ਰੋਜ਼ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਦੁਹਰਾਇਆ ਜਾਂਦਾ ਹੈ। ਆਓ ਇਸ ਨਿੱਕੇ ਜਿਹੇ ਪਹਿਰੇ ਦੇ ਉੱਤੇ ਅਸੀਂ ਅੱਜ ਉਸ ਪਵਿੱਤਰ ਧਰਤੀ ਨੂੰ ਨਮਸਕਾਰ ਕਰੀਏ ਜਿੱਥੇ ਸਾਡੇ ਗੁਰੂ ਧਾਮ, ਜਿੱਥੋਂ ਸਿੱਖੀ ਦਾ ਮੂਲ ਨਿਕਲਿਆ ਹੈ। ਇਸ ਪਵਿੱਤਰ ਵਿਸ਼ੇ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪ ਸਮੂਹ ਮਾਈ ਭਾਈ ਜਿਤਨੇ ਵੀ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਹੋਏ ਹੋ ਕਿਰਪਾ ਕਰਕੇ ਇੱਕ ਤਾਂ ਇਕਾਗਰਤਾ ਦੀ ਦਾਤ ਬਖਸ਼ੋ ਔਰ ਦੂਸਰਾ ਅਸੀਸ ਬਖਸ਼ੋ ਕਿ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਆਪ ਕਿਰਪਾ ਕਰਨ, ਆਪ ਵਿੱਚ ਵਰਤ ਕੇ ਆਪਣੇ ਅੰਮ੍ਰਿਤ ਬਚਨਾਂ ਦੀ ਵਿਚਾਰ ਆਪ ਹੀ ਕਰਾ ਲੈਣ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਅਰਦਾਸ ਦੇ ਇਹਨਾਂ ਸ਼ਬਦਾਂ ਨੂੰ ਅਸੀਂ ਰੋਜ਼ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੋਲਨੇ ਹਾਂ, ਭਾਵੇਂ ਇਹ ਸਾਰੀ ਅਰਦਾਸ ਵਾਰਤਕ ਰੂਪ ਹੈ, ਕੇਵਲ ਉੱਪਰ ਵਾਲੀ ਵਾਰ ਸ੍ਰੀ ਭਗਵਤੀ ਜੀ ਦੀ ਪੌੜੀ ਨੂੰ ਤੇ ਛੱਡ ਕੇ ਅੱਗੇ ਸਾਰੇ ਵਾਰਤਕ ਸ਼ਬਦ ਜਿਹੜੇ ਨੇ ਉਹ ਦਰਜ ਕੀਤੇ ਗਏ ਨੇ। ਇਹ ਜਿਹੜਾ ਇੱਕ ਵਾਰਤਕ ਸ਼ਬਦ ਹੈ, ਇੱਕ ਪਹਿਰਾ ਹੈ, ਇਸ ਦੇ ਅਰਥ ਬੜੇ ਸਪਸ਼ਟ ਨੇ ਤੇ ਅਰਥ ਮੇਰਾ ਖਿਆਲ ਇਹਨੇ ਡੂੰਘਾਈ ਵਾਲੇ ਕਰਨ ਦੇ ਭਾਸਦੇ ਵੀ ਨਹੀਂ, ਪਰ ਫਿਰ ਵੀ ਅਰਦਾਸ ਕਰਨੀ ਹੈ ਖੇ ਅਕਾਲ ਪੁਰਖ ਵਾਹਿਗੁਰੂ ਜੀ, ਖੇ ਪਰਿਪੂਰਨ ਪਰਮਾਤਮਾ ਜੀ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ਼ਬਦ ਕੈਸੇ ਚੁਣ ਕੇ ਪਾਏ, ਆਪਣੇ ਪੰਥ ਦੀ ਸਦਾ ਸਹਾਇਤਾ ਕਰਨ ਵਾਲਿਆਂ, ਤੇ ਪੰਥ ਦਾ ਅਰਥ ਇੱਥੇ ਪਿਛਲੇ ਦਿਨੀ ਵੀ ਅਰਜ਼ ਕੀਤਾ ਸੀ ਕਿ ਪੰਥ ਦਾ ਭਾਵ ਹੀ ਇਹ ਵੇ ਕਿ ਜਿਹੜਾ ਮਾਰਗ ਸਿੱਧਾ ਪਰਮਾਤਮਾ ਦੇ ਘਰ ਨੂੰ ਸਾਨੂੰ ਲੈ ਕੇ ਜਾਂਦਾ ਹੋਵੇ। ਕਹਿਣ ਲੱਗੇ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ। ਨਨਕਾਣਾ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਉਹ ਪਵਿੱਤਰ ਅਸਥਾਨ ਹੈ ਜਿੱਥੇ ਹਜ਼ੂਰ ਦੀ ਆਮਦ ਹੋਈ ਹੈ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰੂ ਧਾਮਾਂ ਦੇ ਨਨਕਾਣਾ ਸਾਹਿਬ ਤੋਂ ਇਲਾਵਾ ਹੋਰ ਗੁਰਦੁਆਰੇ ਅਤੇ ਹੋਰ ਗੁਰੂ ਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਜਿਹਦੇ ਤੋਂ ਪੰਥ ਨੂੰ ਸਮੇਂ ਦੀ ਉਸ ਵੇਲੇ ਦੀ ਕੋਝੀ ਰਾਜਸੀ ਚਾਲ ਨੇ ਪੰਥ ਨੂੰ ਵਿਛੋੜ ਦਿੱਤਾ, ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਇੱਕ ਕਿਰਪਾ ਕਰੋ, ਸਮੁੱਚੇ ਪੰਥ ਨੂੰ ਸਭ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਉਸ ਧਰਤੀ ਦੇ ਉਹਨਾਂ ਅਸਥਾਨਾਂ ਦੇ ਖੁੱਲੇ ਦਰਸ਼ਨ ਦੀਦਾਰ ਹੋ ਜਾਣ, ਤੇ ਕੇਵਲ ਖੁੱਲੇ ਦਰਸ਼ਨ ਦੀਦਾਰ ਨਹੀਂ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਕਿਰਪਾ ਕਰੋ ਕਿ ਉਹਦੀ ਸੇਵਾ ਸੰਭਾਲ ਖਾਲਸਾ ਕਰੇ, ਉਸ ਦੇ ਦਰਸ਼ਨ ਦੀਦਾਰੇ ਖੁੱਲੇ ਸਭ ਨੂੰ ਹੋਣ ਤੇ ਸੇਵਾ ਸੰਭਾਲ ਉਹਦੀ ਖਾਲਸਾ ਆਪ ਕਰੇ। ਜਦੋਂ ਅਸੀਂ ਹਿੰਦੁਸਤਾਨ ਦੀ ਤਵਾਰੀਖ ਨੂੰ ਪੜ੍ਹਨੇ, ਮੈਂ ਕੇਵਲ ਉਹਨਾਂ ਗੁਰੂ ਘਰਾਂ ਦੀ ਆਪ ਜੀ ਦੇ ਸਮਕਸ਼ ਬੇਨਤੀ ਕਰਨੀ ਹੈ ਤੇ ਕਰਨੀ ਵੀ ਸੰਖੇਪ ਵਿੱਚ ਹੈ ਕਿ ਹਿੰਦੁਸਤਾਨ ਦੀ ਧਰਤੀ ਤੇ ਪੰਜਾਬ ਇੱਕ ਉਹ ਖਿੱਤਾ ਹੈ, ਪੰਜਾਬ ਦੀ ਉਹ ਧਰਤੀ ਜਿੱਥੇ 9 ਗੁਰੂ ਸਾਹਿਬਾਨਾਂ ਦੀ ਆਮਦ ਹੋਈ ਹੈ। ਬੇਨਤੀ ਮੈਂ ਕਰਨ ਲੱਗਾ, 9 ਗੁਰੂ ਸਾਹਿਬਾਨਾਂ ਦਾ ਜਨਮ ਸ਼ਬਦ ਵਰਤ ਲਈ, ਆਗਮਨ ਕਹਿ ਲਈਏ। ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਇਸੇ ਪੰਜਾਬ ਦੀ ਧਰਤੀ ਤੇ ਰਾਏ ਭੋਏ ਦੀ ਤਲਵੰਡੀ ਤੇ ਹੋਇਆ ਹੈ। ਗੁਰੂ ਅੰਗਦ ਸਾਹਿਬ ਜੀ ਦਾ ਆਗਮਨ ਖਡੂਰ ਸਾਹਿਬ ਵਾਹਿਗੁਰੂ ਮੱਤੇ ਦੀ ਸਰਾਂ ਪੰਜਾਬ ਦੀ ਧਰਤੀ ਤੇ ਹੋਇਆ ਹੈ। ਗੁਰੂ ਅਮਰਦਾਸ ਜੀ ਦਾ ਆਗਮਨ ਅੱਜ ਕੱਲ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਬਾਸਰ ਕੇ ਪੰਜਾਬ ਦੀ ਧਰਤੀ ਤੇ ਹੋਇਆ ਹੈ। ਧੰਨ ਗੁਰੂ ਰਾਮਦਾਸ ਜੀ ਦਾ ਆਗਮਨ ਚੂਨਾ ਮੰਡੀ ਲਾਹੌਰ ਇਹ ਵੀ ਪੰਜਾਬ ਦੀ ਧਰਤੀ ਤੇ ਹੋਇਆ ਹੈ। ਗੁਰੂ ਅਰਜੁਨ ਦੇਵ ਜੀ ਦਾ ਆਗਮਨ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਉਹ ਵੀ ਪੰਜਾਬ ਦੀ ਧਰਤੀ ਤੇ ਹੋਇਆ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਗਮਨ ਗੁਰੂ ਕੀ ਵਡਾਲੀ ਅੱਜ ਜ਼ਿਲ੍ਹਾ ਅੰਮ੍ਰਿਤਸਰ ਇਹ ਵੀ ਪੰਜਾਬ ਦੀ ਧਰਤੀ ਤੇ ਹੈ। ਗੁਰੂ ਹਰਿ ਸਾਹਿਬ ਜੀ ਦਾ ਆਗਮਨ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੋਇਆ ਹੈ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਉਹਨਾਂ ਦਾ ਆਗਮਨ ਪੰਜਾਬ ਦੀ ਧਰਤੀ ਤੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੋਇਆ ਹੈ। ਤੇ ਗੁਰੂ ਕੇ ਸਿੱਖੋ, ਗੁਰੂ ਤੇਗ ਬਹਾਦਰ ਜੀ ਦਾ ਆਗਮਨ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਕੇ ਮਹਿਲ ਵਿਖੇ ਹੋਇਆ। ਪੰਜਾਬ ਦੀ ਧਰਤੀ ਸਿੱਖਾਂ ਦੀ ਆਪਣੀ ਧਰਤੀ ਹੈ। 9 ਗੁਰੂ ਸਾਹਿਬਾਨਾਂ ਦੀ ਆਮਦ ਉਦੋਂ ਅਣ ਵੰਡੇ ਜਿਹੜਾ ਵੰਡਿਆ ਨਹੀਂ ਸੀ ਉਸ ਪੰਜਾਬ ਵਿੱਚ ਹੋਈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ ਇਸ ਧਰਤੀ ਤੇ ਹਜ਼ੂਰ ਦੀ ਆਮਦ ਹੋਈ, ਜਨਮ ਹੋਇਆ ਕੇਵਲ ਇੱਕ ਗੁਰੂ ਗੋਬਿੰਦ ਸਿੰਘ ਜੀ ਨੇ, ਜਿਨ੍ਹਾਂ ਦਾ ਆਗਮਨ ਪਟਨਾ ਸਾਹਿਬ ਦੀ ਧਰਤੀ ਬਿਹਾਰ ਵਿੱਚ ਹੋਇਆ ਹੈ। ਆਪ ਹੈਰਾਨ ਹੋ ਕਿ ਦੇਖੋ, ਜੇ ਗੁਰੂ ਨਾ 9 ਗੁਰੂ ਸਾਹਿਬਾਨਾਂ ਦੀ ਇਹ ਆਗਮਨ ਧਰਤੀ ਹੈ ਤੇ ਗੁਰੂ ਕੇ ਸਿੱਖੋ, 7 ਗੁਰੂ ਸਾਹਿਬਾਨਾਂ ਨੇ ਆਪਣੇ ਸਰੀਰਕ ਚੋਲੇ ਵੀ ਇਸੇ ਧਰਤੀ ਤੇ ਤਿਆਗੇ। ਗੁਰੂ ਨਾਨਕ ਸਾਹਿਬ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸਰੀਰਕ ਚੋਲਾ ਤਿਆਗਿਆ। ਧੰਨ ਗੁਰੂ ਅੰਗਦ ਸਾਹਿਬ ਉਹਨਾਂ ਨੇ ਰਹਿਮਤਾਂ ਕੀਤੀਆਂ ਖਡੂਰ ਸਾਹਿਬ ਦੀ ਧਰਤੀ ਤੇ। ਗੁਰੂ ਅਮਰਦਾਸ ਉਹਨਾਂ ਨੇ ਸਰੀਰਕ ਚੋਲਾ ਤਿਆਗਿਆ ਕਹਿ ਗੋਇੰਦਵਾਲ ਸਾਹਿਬ ਦੀ ਧਰਤੀ ਤੇ, ਇਕਾਗਰਤਾ ਬਖਸ਼ਿਓ। ਗੁਰੂ ਰਾਮਦਾਸ ਉਹਨਾਂ ਨੇ ਵੀ ਸਰੀਰਕ ਚੋਲਾ ਤਿਆਗਿਆ ਹੈ ਗੋਇੰਦਵਾਲ ਸਾਹਿਬ ਦੀ ਧਰਤੀ ਤੇ। ਸਾਹਿਬ ਧੰਨ ਗੁਰੂ ਅਰਜੁਨ ਦੇਵ ਜੀ ਡੇਰਾ ਸਾਹਿਬ ਲਾਹੌਰ ਦਰਸ਼ਨ ਕਰਨੇ ਆ, 33 ਤਵੀ ਤੇ ਬਿਠਾਇਆ ਗਿਆ, ਉਹ ਵੀ ਪੰਜਾਬ ਦੀ ਧਰਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੇ ਸਰੀਰਕ ਚੋਲਾ ਤਿਆਗਿਆ ਹੈ ਕੀਰਤਪੁਰ ਸਾਹਿਬ ਦੀ ਧਰਤੀ ਤੇ। ਧੰਨ ਗੁਰੂ ਹਰਿ ਸਾਹਿਬ ਕਿਰਪਾਲੂ ਜੀ ਉਹਨਾਂ ਨੇ ਸਰੀਰਕ ਚੋਲਾ ਤਿਆਗਿਆ ਕੀਰਤਪੁਰ ਸਾਹਿਬ ਦੀ ਧਰਤੀ ਤੇ। ਕੇਵਲ ਗੁਰੂ ਹਰਕ੍ਰਿਸ਼ਨ ਸਾਹਿਬ ਤੇ ਗੁਰੂ ਤੇਗ ਬਹਾਦਰ ਜੀ ਨੇ, ਜਿਨ੍ਹਾਂ ਨੇ ਆਪਣੇ ਸਰੀਰਕ ਚੋਲੇ ਦਿੱਲੀ ਦੀ ਧਰਤੀ ਤੇ ਤਿਆਗੇ, ਤੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਨਦੇੜ ਦੀ ਧਰਤੀ ਹਜ਼ੂਰ ਸਾਹਿਬ ਵਿਖੇ ਆਪਣੇ ਸਰੀਰਕ ਚੋਲੇ ਨੂੰ ਤਿਆਗਿਆ ਹੈ। ਮੈਂ ਸਿਰਫ ਇਹ ਨਹੀਂ ਕਿ ਪੰਜਾਬ ਦੇ ਬਾਕੀ ਪਿਛੋਕੜ ਸੰਬੰਧੀ ਸਿਰਫ ਗੁਰੂ ਸਾਹਿਬਾਨਾਂ ਤੋਂ ਸ਼ੁਰੂ ਕਰ ਰਿਹਾ ਵਾਂ। 9 ਗੁਰੂ ਸਾਹਿਬਾਨਾਂ ਦੀ ਜਨਮ ਭੂਮੀ ਹੈ ਪੰਜਾਬ ਦੀ ਧਰਤੀ। 7 ਗੁਰੂ ਸਾਹਿਬਾਨਾਂ ਨੇ ਆਪਣੇ ਸਰੀਰਕ ਚੋਲਿਆਂ ਨੂੰ ਤਿਆਗਿਆ ਇਸ ਧਰਤੀ ਤੇ। ਭਾਵੇਂ ਗੁਰੂ ਸਾਹਿਬਾਨ ਬਾਹਰ ਦੇਸ਼ਾਂ ਵਿਦੇਸ਼ਾਂ ਤੱਕ ਪ੍ਰਚਾਰ ਕਰਦੇ ਰਹੇ, ਪਰ ਅਖੀਰ ਤੇ ਉਹਨਾਂ ਫਿਰ ਆਪਣਾ ਸੈਂਟਰ ਪੰਜਾਬ ਦੀ ਧਰਤੀ ਤੇ ਕਾਇਮ ਕੀਤਾ ਹੈ। ਬੇਨਤੀ ਕਰਾਂ, ਸ਼ਾਇਦ ਇਹੀ ਕਾਰਨ, ਭਾਵੇਂ ਉੱਥੇ ਹਕੂਮਤ ਕਿਸੇ ਦੀ ਵੀ ਆਈ, ਪਰ ਪ੍ਰੋਫੈਸਰ ਪੂਰਨ ਸਿੰਘ ਦੇ ਇਹ ਸ਼ਬਦ ਅੱਜ ਵੀ ਟੁੱਕਦੇ ਪਏ ਨੇ। ਉਹ ਕਹਿੰਦਾ ਪੰਜਾਬ ਨਾ ਹਿੰਦੂ ਨਾ ਮੁਸਲਮਾਨ ਦਾ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਹੁਣ ਕਿਉਂ ਨੀ ਅਸੀਂ ਕਹਾਂਗੇ ਜਿਸ ਧਰਤੀ ਨੇ 9 ਗੁਰੂ ਸਾਹਿਬਾਨਾਂ ਦੀ ਆਮਦ ਹੋਈ ਹੋਵੇ, ਜਿਸ ਧਰਤੀ ਤੇ 7 ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਰਚੈਤਾ ਗੁਰੂ ਅਰਜਨ ਦੇਵ ਕੇਵਲ ਭਗਤਾਂ ਕੁਝ ਕੁ ਨੂੰ ਛੱਡ ਕੇ, ਭੱਟਾਂ ਨੇ, ਗੁਰੂ ਸਾਹਿਬਾਨਾਂ ਨੇ, ਗੁਰੂ ਕੇ ਸਿੱਖਾਂ ਨੇ ਇਸੇ ਪੰਜਾਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਬਾਣੀ ਦਰਜੇ ਉਚਾਰਨ ਕੀਤੀ, ਤੇ ਕਿਉਂ ਨੀ ਪੰਜਾਬ ਦੀ ਧਰਤੀ ਜਿਉਂਦੀ ਗੁਰਾਂ ਦੇ ਨਾਂ ਤੇ। ਪੰਜਾਬ ਨਾ ਹਿੰਦੂ ਦਾ ਨਾ ਮੁਸਲਮਾਨ ਦਾ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਆਪ ਜੀ ਦੇ ਸਮਕਸ਼, ਉਸ ਤੋਂ ਬਾਅਦ ਕੀ ਹੈ, ਕਦੀ ਤੱਕੋ ਕਿ ਇਹ ਪੰਜਾਬ ਤੁਹਾਨੂੰ ਸਭ ਨੂੰ ਪਤਾ ਬਜ਼ੁਰਗਾਂ ਨੂੰ ਕਿ ਵੰਡ ਤੋਂ ਪਹਿਲਾਂ ਇੱਕੋ ਸੀ, ਪਰ ਸਿੱਖਾਂ ਦੇ ਖੂਨ ਵਿੱਚ ਪਹਿਲਾਂ ਵੀ ਸੀ, ਹੁਣ ਵੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ। ਭਾਵੇਂ ਇੱਥੇ ਲੋਧੀ ਆਏ, ਲੋਧੀ ਸਨ ਉਦੋਂ ਪਹਿਲਾਂ, ਭਾਵੇਂ ਇੱਥੇ ਮੁਗਲ ਆਏ, ਅਫਗਾਨ ਆਏ, ਅੰਗਰੇਜ਼ ਆਇਆ, ਕੋਈ ਹੋਰ ਆਇਆ, ਸਿੱਖਾਂ ਦੇ ਖੂਨ ਵਿੱਚ ਅੱਜ ਵੀ ਇਹ ਗੱਲ ਬੈਠੀ ਹੈ ਕਿ ਪੰਜਾਬ ਦੇ ਉੱਤੇ ਹੱਕ ਕੇਵਲ ਤਾਂ ਕੇਵਲ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਦਾ ਹੈ, ਪੰਜਾਬ ਸਿੱਖਾਂ ਦਾ ਹੈ। ਇੱਕ ਵਾਰੀ ਤਾਂ ਮਤਾ ਵੀ ਪਾਸ ਕੀਤਾ ਸ਼੍ਰੀ ਅਕਾਲ ਤਖ਼ਤ ਦੀ ਸਾਹਿਬ ਦੀ ਤਾਬਿਆ ਤੇ ਕਿ ਇਹ ਫੈਸਲਾ ਕੀਤਾ ਸੀ ਕਿ ਪੰਜਾਬ ਤੇ ਹੋਇਆ ਹਮਲਾ ਹਰ ਇੱਕ ਸਿੱਖ ਗੱਲ ਸਮਝ ਲੈ ਸਿੱਖ ਪੰਥ ਤੇ ਹਮਲਾ ਹੈ, ਤੇ ਸ਼ਾਇਦ ਸ਼ਾਹ ਮੁਹੰਮਦ ਨੇ ਜੰਗ ਜਦੋਂ ਸਿੱਖਾਂ ਤੇ ਅੰਗਰੇਜ਼ਾਂ ਦਾ ਹੋਇਆ ਉਹਨੇ ਵੱਖਰੀ ਇੱਕ ਤਰਤੀਬ ਦੇ ਕੇ ਕਿਹਾ ਸੀ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ। ਉਹਨੇ ਹਿੰਦ ਤੇ ਪੰਜਾਬ ਸ਼ਬਦ ਵਰਤੇ ਨੇ। ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਇਸ ਪੰਜਾਬ ਦੀ ਧਰਤੀ ਤੇ ਦੇਖੋ ਗੁਰੂ ਸਾਹਿਬਾਨਾਂ ਨੇ ਰਹਿਮਤਾਂ ਕੀਤੀਆਂ, 47 ਦੀ ਵੰਡ ਹੋਈ, ਇੱਕ ਲਕੀਰ ਖਿੱਚੀ ਗਈ ਰਾਵੀ ਤੋਂ ਪਾਰ, ਪੰਜਾਬ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਵਾਲੀ ਧਰਤੀ, ਆਉਣਾ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਸੰਬੰਧੀ ਹੈ। ਉਹ ਲਕੀਰ ਖਿੱਚੀ ਗਈ, ਸਿੱਖਾਂ ਨੇ ਹਿੰਦੁਸਤਾਨ ਨਾਲ ਰਹਿਣਾ ਪਸੰਦ ਕੀਤਾ, ਹਿੰਦੂ ਲੋਬੀ ਨਾਲ ਮਿਲ ਕੇ ਇਹਨਾਂ ਨੇ ਭਾਰਤ ਦਾ ਹਿੱਸਾ ਜੋ ਹਿੰਦੁਸਤਾਨ ਬਣਿਆ ਉਹਦੇ ਨਾਲ ਆਪਣੇ ਆਪ ਨੂੰ ਜੋੜ ਲਿਆ। ਇੱਥੇ ਰਹਿੰਦੇ ਮੁਸਲਮਾਨਾਂ ਨੇ ਆਪਣੇ ਆਪ ਨੂੰ ਭਾਰਤ ਦੇ ਵੱਧ ਮੁਸਲਮਾਨ ਵਾਲਾ ਖਿੱਤਾ ਪਾਕਿਸਤਾਨ ਨਾਲ ਜੋੜਿਆ, ਪਰ ਸੱਚ ਜਾਣਿਓ ਇਸ ਬਹਾਦਰ ਕੌਮ ਦੀ ਉਸ ਦਿਨ ਰਾਜਸੀ ਪੱਧਰ ਤੇ ਇਹਦੀ ਬਰਬਾਦੀ ਦਾ ਮੁੱਢ ਬੱਜ ਗਿਆ ਸੀ। ਬੇਨਤੀ ਮੈਂ ਕਰਨੀ ਚਾਹੁੰਦਾ, ਉਹਦੇ ਵਿੱਚ ਸਾਡੀਆਂ ਜ਼ਮੀਨਾਂ ਗਈਆਂ, ਸਾਡੇ ਪਰਿਵਾਰਾਂ ਦੇ ਨੁਕਸਾਨ ਹੋਏ, ਉਹਨਾਂ ਦਾ ਵੀ ਬਹੁਤ ਕੁਝ ਗਿਆ, ਸਾਡਾ ਵੀ ਬਹੁਤ ਕੁਝ ਗਿਆ, ਪਰ ਜਿਹੜਾ ਉੱਤੇ ਲਕੀਰਾਂ ਮਾਰਨ ਵਾਲਾ ਸੀ, ਕਿਉਂਕਿ ਉਹਨੂੰ ਦਰਦੀ ਕੋਈ ਨਾ, ਉਹਦਾ ਪੁੱਤਰ ਗਿਆ, ਨਾ ਉਹਦੀ ਧੀ ਗਈ, ਨਾ ਉਹਦੀ ਜ਼ਮੀਨ ਗਈ, ਨਾ ਉਹਦਾ ਭੋਏ ਭਾਂਡਾ ਗਿਆ। ਮੁੱਦਤਾਂ ਬਾਅਦ ਫਿਰ ਜਦੋਂ ਕਿਤੇ ਸ਼ੇਰੇ ਪੰਜਾਬ ਦੀ ਸਮਾਧ ਤੇ ਇਕੱਠੇ ਹੋਏ ਤੇ ਉੱਥੇ ਇੱਕ ਕਵੀ ਨੇ ਬਹੁਤ ਸੋਹਣੀਆਂ ਤੁਕਾਂ ਕਹੀਆਂ ਸਨ। ਸ਼ੇਰੇ ਪੰਜਾਬ ਦੀ ਸਮਾਧ ਤੇ ਮੁਸਲਮਾਨ ਵੀ ਆਏ ਆਜ਼ਾਦੀ ਤੋਂ ਬਾਅਦ, ਜਿਹੜੀ ਆਜ਼ਾਦੀ ਸ਼ਬਦ ਅਸੀਂ ਵਰਤਨੇ ਆ ਬਰਬਾਦੀ ਦਾ ਮੁੱਢ, ਕਹਿੰਦੇ ਨੇ ਉਸ ਵੇਲੇ ਮੁਸਲਮਾਨ ਵੀ ਆਏ, ਹਿੰਦੂ ਵਾਹਿਗੁਰੂ ਸਿੱਖ ਵੀ ਗਏ। ਉੱਥੇ ਕਵੀ ਨੇ ਮੁਖਾਤਬ ਕਰਕੇ ਸਾਰਿਆਂ ਨੂੰ ਇੱਕ ਗੱਲ ਕਹੀ ਸੀ, ਕਹਿੰਦਾ ਮੂੰਹੋਂ ਭਾਵੇਂ ਨਾ ਕਹੀਏ ਪਰ ਵਿੱਚੋਂ ਵਿੱਚੀ ਖੋਏ ਤੁਸੀਂ ਵੀ ਹੋ ਤੇ ਖੋਏ ਅਸੀਂ ਵੀ ਹਾਂ। ਧਿਆਨ ਦਿਆ ਜੇ ਇਸ ਵੰਡ ਵੇਲੇ ਉਹਦੇ ਸ਼ਬਦ ਸਨ। ਬਾਅਦ ਵਿੱਚ ਕਹਿੰਦਾ ਮੂੰਹੋਂ ਭਾਵੇਂ ਨਾ ਕਹੀਏ, ਪੂਰਬੀ ਤੇ ਪੱਛਮੀ ਪੰਜਾਬ ਦੇ ਵਸਨੀਕ ਆਪਣੇ ਅੰਦਰ ਦੀ ਸਾਂਝ ਕਰਦੇ ਨੇ। ਮੂੰਹੋਂ ਭਾਵੇਂ ਨਾ ਕਹੀਏ ਪਰ ਵਿੱਚੋਂ ਵਿੱਚੀ ਖੋਏ ਤੁਸੀਂ ਵੀ ਹੋ ਖੋਏ ਅਸੀਂ ਵੀ ਹਾਂ। ਜਾਗਣ ਵਾਲਿਆਂ ਨੇ ਰੱਜ ਕੇ ਲੁੱਟਿਆ ਹੈ, ਸੋਏ ਤੁਸੀਂ ਵੀ ਹੋ ਸੋਏ ਅਸੀਂ ਵੀ ਹਾਂ। ਅੱਖੀ ਲਾਲੀ ਅੱਖੀਆਂ ਦੀ ਪਈ ਦੱਸ ਦੀਏ, ਰੋਏ ਤੁਸੀਂ ਵੀ ਹੋ ਰੋਏ ਅਸੀਂ ਵੀ ਹਾਂ। ਉਮੀਦ ਹੈ ਕਿ ਕੁਝ ਜ਼ਿੰਦਗੀ ਮਿਲ ਜਾਸੀ, ਮੋਏ ਤੁਸੀਂ ਵੀ ਹੋ ਤੇ ਮੋਏ ਅਸੀਂ ਵੀ ਹਾਂ। ਦੇਖੋ ਉਹਨਾਂ ਨੇ ਉਸ ਕਤਲੋ ਗਾਰਤ ਨੂੰ ਬਿਆਨ ਕਰਦਿਆਂ ਕਿਹਾ, ਉਮੀਦ ਹੈ ਕੁਝ ਕਿ ਜ਼ਿੰਦਗੀ ਮਿਲ ਜਾਸੀ ਪਰ ਮੋਏ ਤੁਸੀਂ ਵੀ ਹੋ ਤੇ ਮੋਏ ਅਸੀਂ ਵੀ ਹਾਂ। ਮੇਰਾ ਖਿਆਲ ਕਿ ਆਈਆਂ ਪੀੜੀਆਂ ਸਮੇਂ ਦੀ ਕਰਵਟ ਨਾਲ ਸਿੱਖ ਭੁੱਲ ਗਏ, ਜ਼ਮੀਨ ਜਾਇਦਾਦਾਂ ਪਰਤ ਕੇ ਫਿਰ ਵਸਾ ਲਈਆਂ। ਮੈਂ ਇਸ ਕਰਕੇ ਬੇਨਤੀ ਕਰ ਰਿਹਾ, ਤੁਹਾਡੇ ਵਿੱਚੋਂ ਕਈ ਬੈਠੇ ਨੇ ਜਿਨ੍ਹਾਂ ਨੇ ਇਸ ਸੰਤਾਪ ਨੂੰ ਆਪਣੇ ਪਿੰਡੇ ਤੇ ਹੰਡਾਇਆ। ਸਾਡੇ ਬਜ਼ੁਰਗ ਸੋਹਣੇ ਘਰਾਂ ਨੂੰ ਛੱਡ ਕੇ, ਮਹੱਲਾਂ ਨੂੰ ਛੱਡ ਕੇ ਇੱਕ ਭਿਖਾਰੀਆਂ ਦੀ ਧਰਤੀ ਭਿਖਾਰੀਆਂ ਦੀ ਤਰੀਏ ਤਰ੍ਹਾਂ ਇਸ ਧਰਤੀ ਵਿੱਚ ਪ੍ਰਵੇਸ਼ ਹੋਏ। ਅੱਜ ਕੇਵਲ ਉਹਨਾਂ ਦੀਆਂ ਗੱਲਾਂ ਸਾਨੂੰ ਸੁਣਨ ਨੂੰ ਮਿਲਦੀਆਂ ਨੇ। ਸਾਡੀਆਂ ਹਵੇਲੀਆਂ, ਸਾਡੀਆਂ ਜ਼ਮੀਨਾਂ, ਸਾਡੇ ਘਰ, ਸਾਡਾ ਇੰਨਾ ਕੁਛ ਹੀ ਬਾਦਸ਼ਾਹ ਸਨ ਇੱਕ ਦਿਨ ਨੇ ਭਿਖਾਰੀ ਬਣਾ ਕੇ ਰੱਖ ਦਿੱਤਾ। ਜਿੰਨਾ ਘਰਾਂ ਵਿੱਚ ਸੈਂਕੜੇ ਨੌਕਰ ਸਨ, ਉਹ ਲੋਕ ਕਿਸੇ ਦੀ ਨੌਕਰੀ ਕਰਨ ਲਈ ਮਜਬੂਰ ਹੋ ਗਏ, ਭੁੱਲ ਗਏ ਸਭ ਕੁਝ। ਰੱਬ ਨੇ ਪਰਤ ਕੇ ਫਿਰ ਸਿੱਖਾਂ ਨੂੰ ਭਾਗ ਲਾਇਆ ਤੇ ਪਤਾ ਨੀ ਦਾਤੇ ਨੇ ਕਿਹੋ ਜਿਹਾ ਖੂਨ ਇਹਨਾਂ ਨੂੰ ਬਖਸ਼ਿਆ ਹੈ। ਇਹ ਲੁੱਟੇ ਜਾਣ, ਪੁੱਟੇ ਜਾਣ, ਇਹ ਮਰ ਜਾਣ, ਇਹ ਰੁੜ ਜਾਣ, ਇਹ ਕੁੜ ਜਾਣ, ਇਹ ਸੜ ਜਾਣ, ਇਹ ਖਤਮ ਹੋ ਜਾਣ, ਕੁਝ ਕੁ ਸਮੇਂ ਤੋਂ ਬਾਅਦ ਫਿਰ ਉਸੇ ਤਰ੍ਹਾਂ ਉੱਠ ਖੜੇ ਹੁੰਦੇ। ਮੈਂ ਕਹਿੰਦਾ ਸਾਡੀਆਂ ਬਜ਼ੁਰਗ ਮਾਈਆਂ ਨੇ ਜਿਹੜਾ ਗੀਤ ਸਾਨੂੰ ਦਿੱਤਾ ਸੀ, ਜਦੋਂ ਕਿਹਾ ਸੀ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਸੀ ਦੂਣ ਸਵਾਣੇ ਹੋਏ, ਜਿਉਂ ਜਿਉਂ ਇਹਨੂੰ ਮਾਰ ਪੈਂਦੀ ਏ ਤਿਉਂ ਤਿਉਂ ਇਉਂ ਕਹਿ ਲੋ ਕਿ ਜਿਵੇਂ ਇਹ ਅੱਗ ਵਿੱਚੋਂ ਕੁੰਦਨ ਹੋ ਕੇ ਬਾਹਰ ਨਿਕਲਦਾ ਹੈ। ਮੈਂ ਜਿਹੜੀ ਬੇਨਤੀ ਕਰਨ ਲੱਗਾ, ਅਸੀਂ ਭੁੱਲ ਗਏ ਜ਼ਮੀਨਾਂ ਨੂੰ, ਅਸੀਂ ਭੁੱਲ ਗਏ ਆਪਣੀਆਂ ਹਵੇਲੀਆਂ ਨੂੰ, ਸਾਡੇ ਸ਼ਹਿਰੀ ਵੀਰ ਭੁੱਲ ਗਏ ਆਪਣੇ ਕਾਰੋਬਾਰ ਤੇ ਬਾਜ਼ਾਰਾਂ ਨੂੰ, ਪਰ ਇੱਕ ਗੱਲ ਜਿਹੜੀ ਕਦੀ ਨਹੀਂ ਭੁੱਲੀ, ਕਦੀ ਨਹੀਂ ਭੁੱਲਣੀ, ਸਦਾ ਸਿੱਖ ਯਾਦ ਕਰਦੇ ਰਹਿਣਗੇ, ਜਿੱਦਣ ਗੁਰੂ ਨਾਨਕ ਸਾਹਿਬ ਦਾ ਪੁਰਬ ਆਉਂਦਾ ਉਦਣ ਸਿੱਖਾਂ ਨੂੰ ਨਨਕਾਣਾ ਨਹੀਂ ਭੁੱਲਦਾ, ਨਨਕਾਣਾ ਸਾਹਿਬ ਕਦੀ ਨਹੀਂ ਭੁੱਲੇਗਾ। ਜਿੱਦਣ ਗੁਰੂ ਅਰਜਨ ਦੇਵ ਦੀ ਸ਼ਹੀਦੀ ਹੁੰਦੀ ਏ ਉਦਣ ਡੇਰਾ ਸਾਹਿਬ ਸਿੱਖਾਂ ਨੂੰ ਨਹੀਂ ਭੁੱਲਦਾ। ਜਿੱਦਣ ਭਾਈ ਤਾਰੂ ਸਿੰਘ ਦੀ ਖੋਪੜੀ ਦੀ ਗੱਲ ਚੱਲਦੀ ਏ ਉਦਣ ਸਾਨੂੰ ਲਾਹੌਰ ਦਾ ਉਹ ਸ਼ਹੀਦਗੰਜ ਨਹੀਂ ਭੁੱਲਦਾ। ਜਿੱਦਣ ਬੀਬੀਆਂ ਦੇ ਗਲੇ ਵਿੱਚ ਪਾਏ ਕੋਈ ਪੁੱਤਰਾਂ ਦੇ ਟੁਕੜਿਆਂ ਦੀ ਗੱਲ ਚੱਲਦੀ ਏ ਉਦਣ ਸਾਨੂੰ ਲਾਹੌਰ ਨਹੀਂ ਭੁੱਲਦਾ। ਤੇ ਜਦੋਂ ਕਿ ਅਸੀਂ ਆਪਣੇ ਰਾਜ ਦੀ ਗੱਲ ਕਰਦੇ ਹਾਂ ਕਿ ਕਦੀ ਹੁੰਦੇ ਸੀ ਮਾਲਕ ਅਸੀਂ ਵੀ ਦੇਸ਼ ਪੰਜਾਬ ਦੇ, ਉਦਣ ਸਾਨੂੰ ਸ਼ੇਰੇ ਪੰਜਾਬ ਦੀ ਸਮਾਧ ਕਦੀ ਨਹੀਂ ਭੁੱਲਦੀ। ਮੇਰੇ ਕਹਿਣ ਤੋਂ ਮੁਰਾਦ ਕਿ ਸਿਰਫ ਤਾਂ ਸਿਰਫ ਇੱਕ ਪਹਿਰਾ ਹੈ ਜਿਹੜਾ ਸਾਨੂੰ ਸਾਡੇ ਅਤੀਤ ਨਾਲ ਜੋੜਦਾ ਹੈ। ਸਿੱਖ ਨੂੰ ਨਨਕਾਣਾ ਸਾਹਿਬ ਨਹੀਂ ਭੁੱਲਦਾ, ਸਿੱਖ ਨੂੰ ਉੱਥੋਂ ਦੇ ਗੁਰਦੁਆਰੇ ਨਹੀਂ ਭੁੱਲਦੇ। ਡਾਕਟਰ ਸਾਹਿਬ ਨਾਲ ਵਿਚਾਰ ਕਰ ਰਿਹਾ ਸਾਂ, ਉਹ ਕਹਿ ਰਹੇ ਸਨ ਤਕਰੀਬਨ 150 ਗੁਰਦੁਆਰਾ ਨਨਕਾਣਾ ਸਾਹਿਬ ਤੋਂ ਇਲਾਵਾ ਕਰੀਬ ਏਦੋਂ ਵੱਧ ਵੀ ਹੋ ਸਕਦੇ ਨੇ, 150 ਦੇ ਕਰੀਬ ਗੁਰਦੁਆਰੇ ਜਿਹੜੇ ਨੇ ਉਹ ਪਾਕਿਸਤਾਨ ਦੀ ਧਰਤੀ ਤੇ ਰਹਿ ਗਏ ਨੇ। ਗੁਰੂ ਕੇ ਸਿੱਖੋ ਆਓ, ਮੈਂ ਸੰਖੇਪ ਜੀ ਪੰਛੀ ਧਾਤ ਆਪ ਜੀ ਦੀ ਉਸ ਧਰਤੀ ਵੱਲ ਪਵਾਣੀ ਚਾਹੁੰਦਾ। ਭਾਵਾਂ ਸਾਡੇ ਬਜ਼ੁਰਗ ਉਸ ਧਰਤੀ ਤੋਂ ਆਏ, ਸਾਡਾ ਜ਼ਿਲ੍ਹਾ ਵੀ ਸ਼ੇਖਪੁਰਾ ਸੀ, ਸਾਡਾ ਪਿੰਡ ਸੀ ਚੂੜਕਾਣਾ। ਇਹ ਨਹੀਂ ਕਿ ਕੇਵਲ ਆਪਣੀ ਖੌਣ ਹੋਮੇ ਲਈ, ਪਿੰਡ ਚੂੜਕਾਣਾ ਸੀ, ਜ਼ਿਲ੍ਹਾ ਸ਼ੇਖਪੁਰਾ ਸੀ, ਬਾਬੇ ਨਾਨਕ ਦੀ ਧਰਤੀ ਨਾਲ ਸੰਬੰਧਿਤ ਸਨ ਸਾਡੇ ਬਜ਼ੁਰਗ। ਉਹਨਾਂ ਤੋਂ ਕੁਛ ਸੁਣਿਆ, ਕੁਝ ਇੱਥੇ ਗੁਰਮੁਖਾਂ ਤੋਂ ਸੁਜਣਾ ਸੁਣਿਆ, ਜਿੰਨਾ ਤੱਕਿਆ ਤੇ ਜਿੰਨਾ ਕੁਝ ਪੜ੍ਹਨ ਨੂੰ ਮਿਲਿਆ, ਨਨਕਾਣਾ ਸਾਹਿਬ ਦੀ ਧਰਤੀ ਜਿਹਨੂੰ ਕਦੀ ਰਾਏ ਭੋਏ ਦੀ ਤਲਵੰਡੀ ਕਿਹਾ ਜਾਂਦਾ ਸੀ, ਉਸ ਵੇਲੇ ਦਾ ਹਾਕਮ ਸੀ ਰਾਏ ਬੁਲਾਰ। ਰਾਏ ਬੁਲਾਰ ਦੇ ਪਿਤਾ ਦਾ ਨਾਮ ਸੀ ਰਾਏ ਭੋਏ, ਇਹਨੂੰ ਉਸ ਵੇਲੇ ਸ਼ਬਦ ਦਿੱਤਾ ਸੀ ਰਾਏ ਭੋਏ ਦੀ ਤਲਵੰਡੀ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਸੱਚੇ ਪਾਤਸ਼ਾਹ ਜੀ ਦੀ ਆਮਦ ਹੋਈ ਤੇ ਰਾਏ ਭੋਏ ਦੀ ਤਲਵੰਡੀ ਤੇ ਸਭ ਤੋਂ ਪਹਿਲੀ ਦਾਤ ਜਦੋਂ ਉਸ ਧਰਤੀ ਤੇ ਮਿਲੀ, ਮਾਂ ਤ੍ਰਿਪਤਾ ਉਹਦੀ ਕੁੱਖ ਨੂੰ ਭਾਗ ਲੱਗਾ। ਬਾਬੇ ਕਾਲੂ ਦੇ ਘਰ ਅੰਦਰ ਮੇਰੇ ਗੁਰੂ ਨਾਨਕ ਸਾਹਿਬ ਆਏ ਨੇ, ਪਹਿਲਾ ਦੀਦਾਰ ਦੌਲਤਾਂ ਦਾਈ ਨੇ ਪਾਇਆ, ਪਹਿਲੀ ਸਿੱਖ ਬੇਬੇ ਨਾਨਕੀ ਬਣੀ, ਪਹਿਲਾ ਮੁਰੀਦ ਰਾਏ ਬੁਲਾਰ ਬਣਿਆ। ਜਦੋਂ ਤੱਕਨੇ ਆ ਕਿ ਉਹ ਪਿਛਲੇ ਦਿਨ ਅਰਜ਼ ਕੀਤੀ ਸੀ, ਅੱਜ ਇਸ ਕਰਕੇ ਉਸ ਧਰਤੀ ਦੀ ਗੱਲ ਚੱਲੀ ਏ, ਗੁਰੂ ਨਾਨਕ ਸਾਹਿਬ ਪਹਿਲੀ ਆਮਦ ਜਦੋਂ ਪਹਿਲੇ ਦੀਦਾਰ ਪਾਏ ਨੇ ਦੌਲਤਾਂ ਦਾਈ ਨੇ, ਤੇ ਵਾਕਈ ਉਹਨੂੰ ਮੇਰੇ ਬਾਬੇ ਦੀ ਪਹਿਲੀ ਨਜ਼ਰ ਨੇ, ਪਹਿਲੀ ਰਹਿਮਤ ਨੇ ਜਨਮਾਂ ਜਨਮਾਂਤਰਾਂ ਦੀ ਭੁੱਖੀ ਦੇ ਅੰਦਰ ਨੂੰ ਤ੍ਰਿਪਤ ਕਰ ਦਿੱਤਾ, ਤੇ ਜਿਹੜੀ ਲੋਕਾਂ ਦੇ ਘਰ ਦਾਣੇ ਮੰਗਦੀ ਸੀ ਉਹਦੀ ਜ਼ਬਾਨ ਤੇ ਪਹਿਲੀ ਵਾਰੀ ਸ਼ਬਦ ਆਇਆ ਸੀ ਕਿ ਬਾਬਾ ਕਾਲੂ ਅੱਜ ਰਹਿਣ ਦੇ ਮੈਂ ਬਹੁਤ ਰੱਜੀ। ਪੁੱਛਿਆ ਕਿਉਂ, ਕਹਿਣ ਲੱਗੇ ਤੇਰੇ ਪੁੱਤਰ ਦੀ ਪਹਿਲੀ ਨਜ਼ਰ ਨੇ ਤੇ ਉਹਦੀ ਪਹਿਲੀ ਮੁਸਕਰਾਹਟ ਨੇ ਮੇਰੇ ਅੰਦਰ ਦੀ ਭੁੱਖ ਨੂੰ ਦੂਰ ਕਰ ਦਿੱਤਾ ਹੈ। ਉਹ ਵੇ ਸਾਡੀ ਨਨਕਾਣਾ ਸਾਹਿਬ ਦੀ ਧਰਤੀ। ਉਸ ਤੋਂ ਬਾਅਦ ਪਹਿਲਾ ਸਿੱਖ ਬੇਬੇ ਨਾਨਕੀ ਹੈ, ਭਾਵੇਂ 5 ਸਾਲ ਮੇਰੇ ਗੁਰੂ ਨਾਨਕ ਸਾਹਿਬ ਤੋਂ ਵੱਡੀ ਹੈ, ਪਰ ਉਹਨੇ ਫਿਰ ਵੀ ਕਦੀ ਵੀਰ ਨਹੀਂ, ਉਹਨੇ ਪੀਰ ਜਾਣ ਕੇ ਗੁਰੂ ਜਾਣ ਕੇ ਮੰਨਿਆ ਹੈ। ਉਸੇ ਧਰਤੀ ਤੇ ਮੇਰੇ ਬਾਬੇ ਨੇ ਕਿੰਨੇ ਚੋਜ ਕੀਤੇ, ਕਿਵੇਂ ਸਿੱਖ ਭੁੱਲ ਜਾਏਗਾ ਨਨਕਾਣਾ ਸਾਹਿਬ ਨੂੰ। ਦੇਖੋ ਇੱਕ ਤਾਂ ਬਾਬੇ ਜੀ ਦੀ ਆਮਦ ਦਾ ਘਰ ਜਿੱਥੋਂ ਸਿੱਖੀ ਦਾ ਮੁੱਢ ਮੂਲ ਸ਼ੁਰੂ ਹੁੰਦਾ ਹੈ, ਭਾਵੇਂ ਅਸੀਂ ਬਾਅਦ ਵਿੱਚ ਕਈ ਸਥਾਨ ਵਰਤੀ ਜਾਂਦੇ ਹਾਂ ਨਾ, ਪਰ ਮੈਂ ਕਹਿੰਦਾ ਹੁੰਦਾ ਸਿੱਖੀ ਦਾ ਮੂਲ ਨਨਕਾਣਾ ਸਾਹਿਬ ਜੀ ਦੀ ਧਰਤੀ ਹੈ ਤੇ ਇਸ ਧਰਤੀ ਤੇ ਬਾਬੇ ਨੇ ਕਈ ਕੌਤਕ ਕੀਤੇ। ਇੱਥੇ ਉਹ ਅਸਥਾਨ ਨੇ ਜਿੱਥੇ ਬੱਚਿਆਂ ਨਾਲ ਖੇਡੇ ਸਨ, ਇੱਥੇ ਉਹ ਸਥਾਨ ਨੇ ਜਿੱਥੇ ਬਾਬੇ ਨੇ ਮੱਝੀਆਂ ਚਾਰੀਆਂ ਸਨ, ਇੱਥੇ ਉਹ ਸਥਾਨ ਨੇ ਜਿੱਥੇ ਸੱਪ ਨੇ ਛਾਵਾਂ ਕੀਤੀਆਂ ਸਨ, ਇੱਥੇ ਉਹ ਸਥਾਨ ਨੇ ਜਿੱਥੇ ਉਜੜੀਆਂ ਖੇਤੀਆਂ ਪਰਤ ਕੇ ਕਰੀਆਂ ਹੋਈਆਂ ਸਨ। ਮੈਂ ਸੰਖੇਪ ਵਿੱਚ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਾਂ, ਇੱਕ ਤਾਂ ਜਨਮ ਅਸਥਾਨ ਜਿੱਥੇ ਸਿੱਖ ਨੂੰ ਅੱਜ ਵੀ ਇੱਕ ਤੜਫ ਹੈ ਕਿ ਉਸ ਘਰ ਦੇ ਮੈਨੂੰ ਖੁੱਲੇ ਦਰਸ਼ਨ ਦੀਦਾਰ ਮਿਲਣ, ਅੱਗੇ ਨਾਲੋਂ ਕੁਝ ਸਹੂਲਤ ਵੀ ਹੋਈ। ਦੇਖੋ ਉਸ ਧਰਤੀ ਦੇ ਉੱਤੇ ਹੀ ਮੇਰੇ ਬਾਲਾ ਪ੍ਰੀਤਮ ਮੇਰੇ ਕਲ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਨੇ ਉੱਥੇ ਜਦੋਂ ਬਾਲ ਉਮਰ ਵਿੱਚ ਬੱਚਿਆਂ ਨਾਲ ਖੇਡੇ ਨੇ, ਉਸ ਥਾਂ ਨੂੰ ਵੀ ਆਪਾਂ ਦੇਖਦੇ ਹਾਂ। ਉਸ ਤੋਂ ਇਲਾਵਾ ਉੱਥੇ ਜਿਹੜੀ ਰਹਿਮਤ ਕੀਤੀ, ਜਦੋਂ ਅਸੀਂ ਮਾਲ ਜੀ ਸਾਹਿਬ ਦੀ ਗੱਲ ਕਰਨੇ ਹਾਂ, ਕਿਆਰਾ ਸਾਹਿਬ ਦੀ ਗੱਲ ਕਰਨੇ ਹਾਂ, ਤੇ ਇੱਕ ਗੱਲ ਸਾਹਮਣੇ ਆ ਜਾਂਦੀ ਹੈ ਕਿ ਬਾਲ ਉਮਰ ਵਿੱਚ ਮੱਝੀਆਂ ਚਾਰਦੇ ਦੇ ਮੁੱਖ ਉੱਤੇ ਸੱਪ ਨੇ ਛਾਵਾਂ ਵੀ ਕੀਤੀਆਂ। ਸਾਡੇ ਕਈ ਵਾਰੀ ਲੋਕ ਇਹ ਕਹਿੰਦੇ ਨੇ ਇਹ ਬੱਚਿਆਂ ਵਾਲੀਆਂ ਸਾਖੀਆਂ, ਬੜੀਆਂ ਪੁਰਾਣੀਆਂ ਸਾਖੀਆਂ। ਡਾਕਟਰ ਤਾਰਨ ਸਿੰਘ ਨੇ ਇੱਕ ਗੱਲ ਕਹੀ ਸੀ, ਉਹ ਕਹਿੰਦਾ ਅਸਲ ਵਿੱਚ ਸਾਨੂੰ ਸਾਖੀਆਂ ਦੀ ਵਿਆਖਿਆ ਕਰਨਾ ਆਈ ਨਾ, ਅਸੀਂ ਉਹਨਾਂ ਡੂੰਘੀਆਂ ਰਮਜ਼ਾਂ ਨੂੰ ਉਹਨਾਂ ਘੁੰਡੀਆਂ ਨੂੰ ਖੋਲ ਨਾ ਸਕੇ ਕਿ ਆਖਰ ਉਹ ਸਾਖੀ ਦਾ ਪ੍ਰਤੀਕ ਕੀ, ਉਹ ਸਿਧਾਂਤ ਕੀ, ਸੱਪ ਨੇ ਛਾਂ ਕੀਤੀ ਇਹਦਾ ਭਾਵ ਕੀ ਸੀ। ਤੇ ਆਪਣੇ ਮਨ ਵਿੱਚ ਰੰਚਕ ਮਾਤਰ ਵੀ ਸ਼ੰਕਾ ਨਹੀਂ ਕਿ ਉਸ ਧਰਤੀ ਤੇ ਸੱਪ ਨੇ ਛਾਂ ਕੀਤੀ ਕਿ ਨਾ ਛਾਂ ਕੀਤੀ। ਉਹ ਕਹਿੰਦਾ ਦੁਨੀਆਂ ਦੇ ਲੋਕੋ, ਸੱਪ ਕੋਲ ਜ਼ਹਿਰ ਹੈ ਪਰ ਜ਼ਹਿਰ ਦਾ ਪੀੜਿਆ ਸੱਪ ਚੰਦਨ ਕੋਲ ਆਉਂਦਾ ਹੈ। ਨਨਕਾਣੇ ਸਾਹਿਬ ਦੀ ਧਰਤੀ ਤੇ ਦੁਨੀਆਂ ਦਾ ਚੰਦਨ ਤਾਂ ਸੱਪ ਨੂੰ ਓਨੀ ਦੇਰ ਤੱਕ ਠੰਡ ਦਿੰਦਾ ਜਿੰਨੀ ਦੇਰ ਤੱਕ ਚੰਦਨ ਨੂੰ ਚੱਟਦਾ। ਕਹਿਣ ਲੱਗੇ ਸੱਪ ਕਿਉਂ ਨਹੀਂ ਆਵੇਗਾ, ਗੁਰੂ ਨਾਨਕ ਸਾਹਿਬ ਕੋਲ ਚੰਦਨ ਨਾਲੋਂ ਕਈ ਗੁਣਾ ਵੱਧ ਠੰਡ ਹੈ। ਕਹਿਣ ਲੱਗੇ ਸੱਪ ਰਾਗ ਦਾ ਆਸ਼ਕ ਹੈ, ਗੁਰੂ ਨਾਨਕ ਸਾਹਿਬ ਰਾਗ ਦੇ ਸੋਮੇ ਨੇ, ਸੱਪ ਉੱਥੇ ਕਿਉਂ ਨਹੀਂ ਆਵੇਗਾ। ਕਹਿਣ ਲੱਗੇ ਸੱਪ ਖਜ਼ਾਨਿਆਂ ਤੇ ਜਾਂਦਾ ਹੈ, ਗੁਰੂ ਨਾਨਕ ਸਾਹਿਬ ਕੋਲ ਦੀਨ ਦੁਨੀਆਂ ਦਾ ਖਜ਼ਾਨਾ ਹੈ। ਕਹਿਣ ਲੱਗੇ ਉਹ ਦੁਨੀਆਂ ਦੇ ਲੋਕੋ, ਇਹ ਕੇਵਲ ਇੱਥੇ ਬਸ ਨਹੀਂ ਕਿ ਸੱਪ ਜਿੱਦਣ ਜ਼ਹਿਰ ਨਾਲ ਕੰਬਦਾ ਹੈ ਤੇ ਗੁਰੂ ਨਾਨਕ ਕੋਲ ਉਹ ਨਾਮ ਹੈ ਜਿਹੜਾ ਜ਼ਹਿਰ ਨੂੰ ਵੀ ਅੰਮ੍ਰਿਤ ਦੇ ਵਿੱਚ ਤਬਦੀਲ ਕਰ ਸਕਦਾ ਹੈ। ਸਿੱਖ ਉਸ ਧਰਤੀ ਤੇ ਕੇਵਲ ਅਸੀਂ ਸਾਖੀਆਂ ਪੜ੍ਹਦੇ ਰਹੇ ਹਾਂ, ਸੁਣਦੇ ਰਹੇ ਹਾਂ, ਉਸ ਧਰਤੀ ਤੇ ਸੱਪ ਨੇ ਛਾਵਾਂ ਕੀਤੀਆਂ। ਦੂਜੀ ਗੱਲ, ਜਦੋਂ ਕਿਆਰਾ ਸਾਹਿਬ ਨੂੰ ਤੱਕਨੇ ਆ ਤੇ ਪੁਰਾਤਨ ਜਨਮ ਸਾਖੀ ਵਾਲੇ ਨੇ ਸ਼ਬਦ ਬੜੇ ਭਾਵ ਪੂਰਤ ਕਹੇ ਨੇ, ਕਹਿੰਦੇ ਨੇ ਕਿ ਅੱਜ ਜ਼ਿਮੀਦਾਰ ਨੇ ਸ਼ਿਕਾਇਤ ਕੀਤੀ, ਜਦੋਂ ਖੇਤ ਨੂੰ ਉਜਾੜ ਦਿੱਤਾ ਮੱਝੀਆਂ ਨੇ, ਤੇ ਬਾਬਾ ਜੀ ਨੇ ਸ਼ਬਦ ਪਤਾ ਬੜੇ ਸੋਹਣੇ ਵਰਤੇ, ਉੱਚੀ ਸਾਰੀ ਰੌਲਾ ਪਾ ਕੇ ਕਹਿੰਦਾ ਪਟਵਾਰੀ ਦੇ ਪੁੱਤਰ ਨੇ ਮੇਰਾ ਖੇਤ ਉਜਾੜ ਦਿੱਤਾ। ਬਾਬਾ ਜੀ ਕਹਿੰਦੇ ਨੇ ਭਾਈ ਵੇ, ਆਵਾਜ਼ ਦਿੱਤੀ ਭਾਈ ਵੇ ਤੇਰਾ ਕੁਛ ਨਹੀਂ ਉਜੜਿਆ। ਉਹ ਕਿੱਥੇ ਸਮਝੇ, ਭਾਈ ਵੇ ਤੇਰਾ ਕੁਛ ਨਹੀਂ ਉਜੜਿਆ। ਕਹਿਣ ਲੱਗੇ ਸਬਰ ਕਰ, ਖੁਦਾ ਇਸੇ ਵਿੱਚ ਬਰਕਤ ਕੱਤ ਸੀ, ਰੱਬ ਇਹਦੇ ਵਿੱਚ ਬਰਕਤ ਪਾਏਗਾ। ਉਹ ਧਰਤੀ ਜਿੱਥੇ ਕਿਹਾ ਸੀ ਕਿ ਖੁਦਾਏ ਇਸੇ ਵਿੱਚ ਬਰਕਤ ਕੱਤੀ, ਉਹ ਨਨਕਾਣਾ ਸਾਹਿਬ ਦੀ ਧਰਤੀ ਹੈ। ਕਦੀ ਤੱਕੋ ਪਾਂਦੇ ਨੇ ਅੱਜ ਤੱਕ ਅਨੇਕਾਂ ਵਿਦਿਆਰਥੀ ਪੜ੍ਹਾਏ, ਪਰ ਅੱਜ ਪਹਿਲਾ ਸਿਖਿਆਰਥੀ ਪਹਿਲਾ ਵਿਦਿਆਰਥੀ ਸੀ ਜਿਹਨੇ ਇੱਕੋ ਗੱਲ ਕਹੀ ਸੀ, ਪਾਂਦਾ ਜੀ ਲੇਖੇ ਜੋਖੇ ਬਾਰੇ ਤਾਂ ਬਹੁਤ ਕੁਝ ਪੜ੍ਹਾ ਦੇਣਗੇ, ਮੈਨੂੰ ਇਹੋ ਜਿਹੀ ਪੜ੍ਹਾਈ ਕਰਾ ਦਿਓ ਕਿ ਰੱਬ ਦੇ ਘਰ ਦੇ ਲੇਖੇ ਨਿਬੜ ਜਾਣ। ਉਹ ਅਸੀਂ ਮੰਗਦੇ ਹਾਂ ਕਿ ਸਾਨੂੰ ਉਹਨਾਂ ਗੁਰਦੁਆਰਿਆਂ ਦੇ ਦਰਸ਼ਨ ਹੋਣ ਜਿੱਥੇ ਕਿਹਾ ਸੀ ਪੱਤੀ ਲਿਖਦਿਆਂ ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ ਸਭਨਾ ਸਾਹਿਬ ਏਕ ਭਇਆ ਸੇਵਤ ਰਹਿ ਚਿਤ ਜਿਨਕਾ ਲਾਗਾ ਆਇਆ ਤਿਨਕਾ ਸਬਲ ਭਇਆ। ਜਿੱਥੇ ਕਿਹਾ ਸੀ ਮਨ ਕਾਏ ਭੁੱਲੇ ਮੂੜ ਮਨਾ ਜਦ ਲੇਖਾ ਦੇਵੈ ਵੀਰਾ ਤਉ ਪੜਿਆ। ਜਿੱਥੇ ਪਾਂਦੇ ਨੇ ਕਿਹਾ ਬਾਬਾ ਕਿ ਮੈਂ ਅੱਜ ਤੀਕਰਾਂ ਦੁਨੀਆਂ ਦੀਆਂ ਪੱਟੀਆਂ ਪੜਨੀਆਂ ਸਿਖਾਈਆਂ ਨੇ, ਮੈਨੂੰ ਕੋਈ ਨੀ ਪੱਟੀ ਆਉਂਦੀ, ਲੇਖੇ ਕਿਵੇਂ ਨਿਬੜਦੇ ਨੇ। ਉੱਥੇ ਫਿਰ ਪੱਟੀ ਲਿਖਾਈ ਸੀ, ਜਾਲ ਮੋਹ ਘੱਤ ਮਸ ਕਰ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਚਿੱਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ। ਪਾਂਦਾ ਜੀ ਲਿਖ ਨਾਮ ਸਲਾਹ ਲਿਖ ਲਿਖ ਅੰਤ ਨਾ ਪਹਿਰਾ ਵਾਰ ਬਾਬਾ ਇਹ ਲੇਖਾਂ ਲਿਖ ਜਾਣ ਜਿੱਥੇ ਲੇਖਾਂ ਮੰਗੀਆ ਤਿੱਥੇ ਹੋਏ ਸੱਚਾ ਨਿਸ਼ਾਨ। ਨਨਕਾਣਾ ਸਾਹਿਬ ਦੀ ਧਰਤੀ ਹਜ਼ੂਰ ਕਿਰਪਾਲੂ ਜੀ ਸੱਚਾ ਸੌਦਾ ਕਰਨ ਗਏ ਨੇ। ਬਾਪੂ ਨੇ ਕਿਹਾ ਸੀ ਖਰੇ ਸੌਦੇ ਬਾਰੇ, ਅਸੀਂ ਅੱਜ ਤੱਕ ਇਹ ਜ਼ਰੂਰ ਕਹਿ ਦਿੰਦੇ ਹਾਂ ਖਰੇ ਸੌਦੇ ਦੀ ਸਾਖੀ ਜਣਾ ਕਣਾ ਸੁਣਾਉਂਦਾ। ਮੈਂ ਕਹਿੰਦਾ ਸੁਣਾਈਆਂ ਜ਼ਰੂਰ, ਪੜ੍ਹੀਆਂ ਜ਼ਰੂਰ, ਪਰ ਬਾਬਾ ਤੇਰੇ ਵਰਗਾ ਸੌਦਾ ਕਿਸੇ ਟਾਵੇਂ ਟਾਵੇਂ ਨਹੀਂ ਕੀਤਾ। ਖਰਾ ਸੌਦਾ ਕਿਹਨੇ ਕਰਨਾ? ਆਪ ਗਏ ਨੇ ਉੱਥੇ ਲੋੜਵੰਦ ਭੁੱਖੇ ਸਾਧੂ ਨੇ, ਉਹਨਾਂ ਨੂੰ ਹਜ਼ੂਰ ਨੇ ਪ੍ਰਸ਼ਾਦ ਪਾਣੀ ਛਕਾਇਆ ਹੈ। ਜਦੋਂ ਵਾਪਸ ਆਏ ਨੇ ਆਪ ਘਰ ਨਹੀਂ ਗਏ। ਭਾਈ ਵੀਰ ਸਿੰਘ ਉਹਨਾਂ ਨੇ ਇੱਥੇ ਸ਼ਬਦ ਬੜੇ ਭਾਵਪੂਰਤ ਗਏ, ਕਹਿਣ ਲੱਗੇ ਵਾਪਸ ਆਪ ਘਰ ਨਹੀਂ ਆਏ, ਸਾਥੀ ਨਾਲ ਦਾ ਘਰ ਚਲਾ ਗਿਆ ਹੈ। ਬਾਬਾ ਕਾਲੂ ਜੀ ਨੇ ਜਦੋਂ ਪੁੱਛਿਆ ਨਾਨਕ ਨਹੀਂ ਆਏ, ਉਹਨੇ ਸਾਰੀ ਗੱਲ ਕਹਿ ਦਿੱਤੀ ਕਿ ਅਸਲ ਵਿੱਚ 20 ਰੁਪਈਆਂ ਦਾ ਉਹਨੇ ਰਸਤ ਪਾਣੀ ਲੈ ਕੇ ਲੋੜਵੰਦ ਭੁੱਖੇ ਸਾਧੂਆਂ ਨੂੰ ਪ੍ਰਸ਼ਾਦ ਪਾਣੀ ਛਕਾ ਦਿੱਤਾ ਹੈ। ਪੁੱਛਿਆ ਆਪ ਕਿੱਥੇ? ਕਹਿਣ ਲੱਗੇ ਆਪ ਉਹ ਬਾਹਰ ਲੁਕ ਗਏ ਨੇ। ਉਹ ਅਸਥਾਨ ਹੈ ਤੰਬੂ ਸਾਹਿਬ, ਜਿੱਥੇ ਸਿੱਖ ਅੱਜ ਵੀ ਚਾਹੁੰਦਾ ਹੈ ਕਿ ਮੈਨੂੰ ਉਸ ਅਸਥਾਨ ਦੇ ਦੀਦਾਰ ਹੋ ਜਾਣ। ਤੰਬੂ ਸਾਹਿਬ ਨੇ ਬਾਬਾ ਕਾਲੂ ਜੀ ਆਪ ਗਏ ਨੇ? ਕਹਿੰਦੇ ਨੇ ਜਾਂਦਿਆਂ ਸਾਰ ਮੇਰੇ ਗੁਰੂ ਨਾਨਕ ਸਾਹਿਬ ਨੂੰ ਬਾਹਾਂ ਤੋਂ ਪਕੜਿਆ, ਹਜ਼ੂਰ ਕੁਛ ਨਹੀਂ ਬੋਲੇ, ਨੀਵੀ ਪਾਈ, ਅੱਖਾਂ ਗੁੱਸੇ ਨਾਲ ਬਾਬੇ ਕਾਲੂ ਦੀਆਂ ਲਾਲ ਨੇ, ਇੱਕੋ ਦਮ ਪੂਰੇ ਜ਼ੋਰ ਦੇ ਨਾਲ ਮੇਰੇ ਸਾਈਂ ਦੇ ਮੁੱਖ ਤੇ ਚਪੇੜਾਂ ਮਾਰੀਆਂ। ਕਹਿੰਦੇ ਨੇ ਕਵੀ ਸੰਤੋਖ ਸਿੰਘ ਇਸ ਤਰ੍ਹਾਂ ਲੀਲ ਪੈ ਗਏ, ਇਸ ਤਰ੍ਹਾਂ ਦਾਗ ਪੈ ਗਏ ਜਿਵੇਂ ਚਿੱਟੇ ਕਮਲ ਦੇ ਫੁੱਲ ਤੇ ਕਾਲੇ ਰੰਗ ਦੇ ਭਵਰੇ ਬੈਠੇ ਹੋ। ਜਦੋਂ ਚਪੇੜਾਂ ਮਾਰੀਆਂ ਬੇਬੇ ਨਾਨਕੀ ਆਪ ਦੌੜ ਕੇ ਉੱਥੇ ਪਹੁੰਚੀ। ਉੱਥੇ ਸ਼ਬਦ ਨੇ ਕਿ ਆਪਣੀ ਧੀ ਵਾਲਾ ਜ਼ੋਰ ਦਿਖਾਉਂਦਿਆਂ ਉਹਨੇ ਆਪਣੇ ਬਾਪੂ ਦੀਆਂ ਬਾਹਾਂ ਪਕੜ ਲਈਆਂ ਤੇ ਸ਼ਬਦ ਸਨ ਕਿ ਮੇਰੇ ਵੀਰ ਤੇ ਹੱਥ ਨਾ ਚੁੱਕੋ, ਤਾਂ ਕੀ ਹੋਇਆ ਜੇ ਵੀਹ ਵੀਹ ਰੁਪਈਏ ਚਲੇ ਗਏ? ਬਾਪੂ ਤੇਰੇ ਘਰ ਰੁਪਈਆਂ ਦਾ ਕੋਈ ਘਾਟਾ ਹੈ? ਹਜ਼ੂਰ ਗੁਰੂ ਨਾਨਕ ਸਾਹਿਬ ਆਏ ਨੇ। ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਇਹ ਨਨਕਾਣਾ ਸਾਹਿਬ ਕਿਵੇਂ ਬਣ ਗਿਆ? ਆਏ ਨੇ ਖੈਰ ਰਾਏ ਭੋਏ ਦੀ ਤਲਵੰਡੀ, ਅੱਜ ਕਿਸੇ ਨੇ ਜਾ ਕੇ ਗੱਲ ਦੱਸੀ ਏ ਰਾਏ ਬੁਲਾਰ, ਜਿਸ ਗੁਰੂ ਨਾਨਕ ਦਾ ਤੂੰ ਮੁਰੀਦ ਬਣਿਆ ਹੈ। ਬੇਨਤੀ ਕਰਾਂ, ਇਸ ਤੋਂ ਪਹਿਲਾਂ ਇੱਕ ਵਾਰੀ ਗੁਰੂ ਨਾਨਕ ਸਾਹਿਬ ਨੂੰ ਝਿੜਕਿਆ ਸੀ ਬਾਬੇ ਕਾਲੂ ਨੇ, ਇੱਥੋਂ ਤੱਕ ਕਿ ਪੰਡਿਤ ਹਰਦਿਆਲ ਨੂੰ ਵੀ ਇਹ ਸ਼ਬਦ ਕਹੇ ਸਨ ਕਿ ਜਿੱਦਣ ਇਹਦਾ ਜਨਮ ਹੋਇਆ ਸੀ ਉਦਣ ਤਾਂ ਤੂੰ ਕਹਿੰਦਾ ਸੈਂ ਇਹਦੇ ਸਿਰ ਤੇ ਛਤਰ ਚੁੱਲਣਗੇ, ਚੰਗੇ ਸਿਰ ਤੇ ਛਤਰ ਚੁਲਾਏ ਨੀ, ਜਿਹੜਾ ਘਰ ਦਾ ਸਮਾਨ ਏ ਉਹ ਵੀ ਬਾਹਰ ਕੱਢ ਕੇ ਸੱਟਣ ਲੱਗ ਪਿਆ। ਪੰਡਿਤ ਹਰਦਿਆਲ ਨੇ ਖਲੋ ਕੇ ਕਿਹਾ ਸੀ ਬਾਬਾ ਜੀ ਮੈਨੂੰ ਅਸਲ ਵਿੱਚ ਭੁੱਲ ਗਈ ਇੱਕ ਗੱਲ ਦੱਸਣੀ। ਕਹਿੰਦਾ ਪੱਤਰੀ ਕੁਝ ਹੋਰ ਵੀ ਕਹਿੰਦੀ ਸੀ, ਕਿਉਂਕਿ ਉਸ ਵੇਲੇ ਉਹਨਾਂ ਸਿਸਟਮ ਅਪਣਾਇਆ ਘਰਦਿਆਂ ਨੇ, ਬਾਬੇ ਨੇ ਸਵੀਕਾਰ ਨਹੀਂ ਕੀਤਾ। ਕਹਿਣ ਲੱਗਾ ਭੁੱਲ ਕੀ ਗਏ? ਕਹਿਣ ਲੱਗੇ ਮੈਂ ਭੁੱਲ ਇਹ ਗਿਆ ਵਾ ਇਹਦੇ ਸਿਰ ਤੇ ਤਾਂ ਛਤਰ ਚੁੱਲਣਗੇ ਪਰ ਤੈਨੂੰ ਨਜ਼ਰ ਉਦੋਂ ਆਉਣਗੇ ਜਦੋਂ ਅੰਤਲਾ ਸਮਾਂ ਆਵੇਗਾ, ਪਹਿਲਾਂ ਤੈਨੂੰ ਸਮਝ ਕੋਈ ਨਹੀਂ ਪੈਣੀ ਮੇਰਾ ਪੁੱਤਰ ਹੈ ਕੀ। ਕਵੀ ਸੰਤੋਖ ਸਿੰਘ ਨੇ ਉੱਤੇ ਸ਼ਬਦ ਕਹੇ ਨੇ, ਕਹਿਣ ਲੱਗੇ ਬੜੇ ਪਿਆਰ ਦੇ ਬਾਬਾ ਕਾਲੂ ਜੀ ਕਹਿੰਦੇ ਨੇ ਭਲੋ ਛਤਰ ਮੁਝ ਧਾਮ ਫਰਾਇਓ ਅਗਲੀ ਦੀਨੀ ਬਸਤ ਗਵਾਇਓ। ਚੰਗਾ ਮੇਰੇ ਸਿਰ ਦੇ ਘਰ ਦੇ ਵੀ ਛਤਰ ਝੁਲਾਇਆ ਸੂ, ਅਗਲਾ ਸਮਾਨ ਵੀ ਸੱਤਣ ਲੱਗ ਪਿਆ ਬਾਹਰ, ਭਲੋ ਛਤਰ ਮੁਝ ਧਾਮ ਫਰਾਇਓ ਅਗਲੀ ਦੀਨੀ ਬਸਤ ਗਵਾਇਓ। ਤੇ ਅੱਗੋ ਫਿਰ ਉਹਨੇ ਪੰਡਿਤ ਨੇ ਕਿਹਾ ਸੀ, ਕਹਿਣ ਲੱਗੇ ਮੈਨੂੰ ਭੁੱਲ ਗਿਆ ਬਾਲਕ ਕੇ ਸੰਬੰਧੀ ਜੇਤੇ, ਉਹ ਕਹਿ ਰਿਹਾ ਮੈਂ ਭੁੱਲ ਗਿਆ ਸਾਂ ਕਿ ਬਾਲਕ ਕੇ ਸੰਬੰਧੀ ਸੇਤੇ ਮਹਿਮਾ ਲੱਖ ਨਾ ਸਕੇਂਗੇ ਤੇ ਤੈਨੂੰ ਸਮਝ ਕੋਈ ਨੀ ਪੈਣੀ ਪਰ ਪੈਗੀ ਜਿੱਦਣ ਅੰਤਲੇ ਸਵਾਸਾਂ ਤੇ ਪਿਆ ਹੋਵੇਗਾ ਉਹ ਧਰਤੀ। ਉੱਥੇ ਇੱਕ ਗੱਲ ਕਹੀ ਸੀ ਰਾਏ ਬੁਲਾਰ ਨੇ, ਮੈਂ ਕਹਿੰਦਾ ਉਸ ਦੀ ਔਲਾਦ ਜਾਂ ਉਸ ਦੇ ਖਾਨਦਾਨ ਨੂੰ ਨਮਸਕਾਰ, ਆਪਣੀ ਸੰਕੀਰਨਤਾ ਤੋਂ ਉੱਪਰ ਉੱਠ ਕੇ ਤੱਕੀਏ, ਅਸੀਂ ਤਾਂ ਬਾਬੇ ਨੂੰ ਕੀ ਪਹਿਚਾਣਿਆ। ਉਹਨੇ ਇੱਕ ਗੱਲ ਕਹੀ ਸੀ ਜਨਮ ਸਾਖੀ ਵਾਲਾ, ਕਹਿੰਦਾ ਜਿੱਦਣ ਪਹਿਲੇ ਦਿਨ ਝਿੜਕਿਆ ਤੇ ਕਿਹਾ ਸੀ ਮਤਾ ਨਾਨਕ, ਸ਼ਬਦ ਵਰਤੇ ਮਤਾ ਕਾਲੂ, ਨਾਨਕ ਨੂੰ ਪੁੱਤਰ ਜਾਣ ਕੇ ਝਿੜਕਦਾ ਹੋਵੇ ਇਹਨੂੰ ਝਿੜਕੀ ਨਾ। ਤੇ ਉਹਨੇ ਹੱਸ ਕੇ ਪੁੱਛਿਆ ਬਾਬਾ ਕਾਲੂ ਜੀ ਨੇ ਰਾਏ ਜੀ ਕਿ ਤੁਸਾਂ ਕੀ ਦੇਖਿਆ? ਕਹਿਣ ਲੱਗੇ ਨਾਨਕ ਕਰਕੇ ਤਾਂ ਮੇਰੀ ਤਲਵੰਡੀ ਪੀ ਵਸਦੀ, ਨਾਨਕ ਕਰਕੇ ਤਾਂ ਮੇਰਾ ਘਰ ਹੈ, ਮੈਂ ਤਾਂ ਗੁਰੂ ਨਾਨਕ ਸਾਹਿਬ ਦਾ ਕਰਦਾਰ ਅੱਗੇ ਕਾਰਦਾਰ ਹਾਂ, ਅੱਗੇ ਚਾਕਰ ਹਾਂ, ਮੈਂ ਨੌਕਰ ਹਾਂ। ਅੱਜ ਜਦੋਂ ਚਪੇੜਾਂ ਪਈਆਂ ਨੇ ਗੁਰੂ ਨਾਨਕ ਸਾਹਿਬ ਅੱਜ ਘਰ ਗਏ, ਨੇਤਰ ਛਲਕੇ ਨੇ ਪਰ ਕਿਹਾ ਕੁਛ ਨਹੀਂ। ਉੱਥੇ ਲਿਖਦਾ ਇੱਕ ਵਿਦਵਾਨ, ਅਸਲ ਵਿੱਚ ਲੁਕਾਈ ਤੈਨੂੰ ਕੀ ਪਤਾ ਹੈ, ਤੂੰ ਚਪੇੜਾ ਮਾਰਨ ਜੋਗੀ ਏ, ਤੂੰ ਤਾਨੇ ਕੱਸਣ ਜੋਗੀ ਏ, ਤੂੰ ਉਂਝਾਂ ਲਾਣ ਜੋਗੀ ਏ, तू वटे मारन जोगी है, तू एनू गुलाम बना के खरीदन जोगी है, पर तेनू एना पता नहीं अज चपेड़ा खा लिया ने विया दी एहो जी रस्त पा गए आउंदी दुनिया तक एदे पुत्रां बच्चियां तो कदी ओ मुकनी हो नहीं। अज तुसी जिथे बैठे हो कदी सको जिथे भी बैठे हो मैं कहना कदी लंगर दे तोटे नहीं आउंदे पए। सिखा अपने मुख ते दांत पवाए एक रीत एक मर्यादा कायम कर दिती कि मेरे पुत्रां दा मेरे बच्चियां दा पाया होया खरा सौदा ताए कि जिहड़ा मैं कर चलिया दुनियादार कोई सौदा करे एक दो पीढ़ी विच मुक जांदा है। मैं एहो जिहा खरा सौदा कर चलिया कि रहिंदी दुनिया तक सिख रह गए सौदे विच कदी तोटा नहीं आवेगा। ओ ननकाणा साहिब दी धरती है जिन्हों असीं मंगने पए आ। बेनती मैं दूसरी करा, देखो जदों चपेड़ा मारिया ने, मैं संखेप जै कुछ गुरुद्वारियां दा इतिहास अपने सांझा करना। राय बुलार नूं पता लगा कहिंदे अज ओ रात बंदा आप गुरु नानक साहिब नूं बुलाण वास्ते उहने आदमी भेजे। हजूर नूं जदों बुलाया कहिंदे मेरे साहिब दे चेहरे नूं तकिया उस बंदे दीआं अखां छलक आईआं अंदर तड़फ उठिआ। इको दम अपने नौकरां नूं कहा सदो बाबे कालू नूं। जदों कोल बुलाया कहिंदे ने राय बुलार कहिंदा मैनूं खुशी इस गल दी ए कि मेरे इस पिंड दे विच धरती दा थम आया है। ते कहिंदा मैं बदकिस्मत किन्ना वां कि मैं तेरियां बाहां नहीं पकड़ सकदा, मेरे हुंदिआं मेरे इस दीन दुनी दे साई ते तू खत चुकना। उथे राय बुलार दी इक शरदा सी, कहन लगा देखो तुसी वड्डे हो राय जी, पर एदे तो पुछो अज ने कीता की है। पुछा की कहिंदा 20 रुपये दिते सन मझां एने नी चारियां, परने पाया सी उथे पांदिआं तौबा कर दित्तियां, खेतियां उजाड़ के आ गया, अज 20 रुपये दिते सन कुछ कमाई कर लेगा ते देखो 20 गवा के आ गए। उथे कवि संतोख सिंह लिखदे ने राय बुलार ने शब्द कहे सन कहिंदा बाबा कालू नौकर नूं आवाज दे के नाल क्या कहन लगा जाओ घरों 20 दी थां ते 100 रुपये 100 रुपया लैके आओ। कहन लगा मैं तेनूं 20 दे बदले रुपये देना। ते विस वेले बाबा जी ने कहा गवाए इहने बाबा कालू जी नूं, गवाए नानक ने ते दिओ तुसीं। ते राय बुलार अखां भर के कहिंदा सी मैं गुरु नानक दा कर्जदार, मैं दा कर्जा देना। उहने कहा कहिंदा राय जी तुसी मजाक ना करो, अगे भी कुछ नहीं करदा ए। कहन लगे मजाक नहीं हकीकत है कि मैं गुरु नानक साहिब दा कर्जदार हां। कहिंदा इहने तां कौडी कदी घर नहीं लियांदी, तुहानू किहड़े वेले कर्जा दे दित्ता। कहिंदे ने बांह पकड़ के घर लजा के हीरे मोती दिखा के कहिंदा जिहड़े चमकदे मोती देखदे हो मेरे नहीं, एक गुरु नानक साहिब जी दी रहमत है। जेड़े खाती घोड़े देखना मेरे बाप दे नहीं, ए मेरे गुरु नानक दियां रहमतां ने। सच जानी जेड़ा आ बुढ़े दा तन देखना मेरा नहीं, ए मेरे गुरु नानक साहिब दियां रहमतां नाल लिवाजिया है। तू वीआं दी खातर मारना मैं सारे पिंड दा नाम ही ननकाणा साहिब रख दियांगा। उस पिंड दा नाम ननकाणा साहिब जदों रखिया उथे इक शब्द कहा सी, कहन लगे सुन कालू तुझ को सुध नाही, तेनू खबर नहीं के नानक की है। माया पिखे जिती जग माही, सब वरतै नानक उनसारी, पत रजाए जो पत ब्रत नारी। कहिंदा ए ता माया इस तरह विचरदी है जिवें पति वरता अस्त्री, पति दे हुक्म ही चलदी है। और जे मुझ घर वड्याई कमल नैन करना ते पाई। ओ ननकाणा साहिब जिथे राय बुलार वरगे अंतले समय इको गल कही सी बाबा जी, बस अखीरले समय निवाज जाया जे। तुरदिया कहा सी राय बुलार नू के जिस दिन अपनी ताकत ना कम दे उदन अरदास करियो, अरदास तुहाडे काज सवारेगी। ओ ननकाणा साहिब मैं सिर्फ एक दो ट्यूकां अर्ज कर रहा वा, जिथे धरती नू भाग लगे, जिथे खेतियां हरियां होईयां, जिथे सच्चे सौदे करके आए, जिथे बाबे नानक ने पांदियां नू निवाजिया, ते गुरु के सिखो जिथे अंतले समय राय बुलार वर्गे गुरु नानक साहिब दी चरण छू लै के दीन दुनिया दे उस मालक खुदा दे चरणा विच समा गए। ओथी ननकाणा साहिब दी धरती कदी नरैणू महंत ने जुल्म कीता, ते तुहानू पता है कई वारी पढ़िया सुनिया विचारिया लक्ष्मण सिंह वर्गे गुरु के सिखा ने अपने तन दे टुकड़े करा के जिउंदे दी अग भी सड़ गए, पर एक सी दाता तेरे दर दे सानू खुले दर्शन दीदारे मिल जाए। इथे ऐ भी बैठा है, इनू बाहर कढ़िया जाए। उस ननकाणा साहिब जिहड़ा विछड़ गया है, असी अज भी अरदास करने आ दाता तेरे सामने कुछ नहीं। जर्मन दी कंध कई मुद्दतां बनी रही पर टुट गई। एक दिन बाबा एहो जी मेहर कर दे ए लकीर सदा ली मिट जाए। पूर्वी ते पछमी पंजाब दे लोग बाबे नानक नूं अकथे सिद्धे कर सकन। खैर भावे उथों दा चातर दिमाग ओनू की लगे, ओने की लैणा गुरु नानक साहिब दे घर तों। ननकाणा साहिब तों इलावा सामने रावी दे उरले पासे खलोने आ, सामने करतारपुर पिया दिसदा है। देख बाबा इना वड्डा विछोड़ा पै गया, केवल एक दरिया है, सामने करतारपुर है ते ओ धरती जिथे 18 साल तुसी खल वाया है, ए ओ धरती जिथे 7 साल भाई लैणे ने सिक्खी नू कमाया है। 1532 तो लैके 1539 तक इस धरती ते भाई लैणे ने सिक्खी कमाई। 18 साल तुसी हल वाए, 7 साल गुरु अंगद साहिब भाई लैणे ने सिक्खी कमाई। ए ओ करतारपुर है जिस थां ते भाई दोदे नूं तुसी सब तो पहला निवाजिया सी। करतारपुर वसिया किवें खै? भाई दोदा आया सी, पहला इहदी घरवाली ने दर्शन कीते, केवल इस थां ते कुछ समा बैठे हजूर। एक दिन लंघी तकिया भी फकीर बैठे ने, अपने वल्लों दुध लै के आई सी ते गुरु नानक साहिब दी नजर नाल निवाजी गई। परत के ओ भाई दोदा आया, ओने दर्शन कीते ते जदों बाबे जी दे चरण छू मिली ना, उस वेले ओने पुकार उठिया, कहिंदा मैं इत्थे इक नगर वसावांगा, ओ गुरु नानक दे नाम ते होवेगा। हजूर ने हस के कहा, दोदिया काहदे तों? कहिंदा मैं अज इन्ना खुश हां, मेरे घरों दुध आया, तुसी पीता सी नवाजे गए। कहन लगे दोदिया आ धरती शब्द वरते। कहन लगे ओ मझ की दी खै? कहिंदा मेरी किन नहीं, तेरी नहीं, मेरी साडे घर नहीं कहिंदे। कहन लगे करतार दी। एक वारी क्या दोदिया बोल सत करतार। असल विचो गुरु दिखिया सी एक शब्द कहन दी देर, ओने करतारपुर दे उस धरती दे जंगल दे एक एक पत्ते विचो करतार करतार सुनिया। कहन लगे आ शरीर किदा है? कहिंदा करतार दा। दोदिया मझ किदी है? कहिंदे ने करतार दी। कहन लगे धरती किदी? कहिंदे ने करतार दी। कहन लगे मैं भी उस करतार दा वां, इत्थे करतारपुर नगर वसावांगे। देख सिखा सामने दिसदा पिया गुंबद, पर भावना वाले ने जेड़े इथों भी पहुंचदे ने, उत्थे भी रस्ते साडे लई तकरीबन अगे नालों सुखालापन हो गया है। वाहगुरु मेहर करे कि होर भी यह सुखालापन होवे। ओह करतारपुर जिथे बाबे ने सिखी दी घारत घड़ी सी, ते जिथे सिखां दे जीवन नूं देख के खेतां विच खलो के कहा सी धन सिखी। ओ किवें? अज केवल मैं इतिहास वाला पक्ष रख लिया वा। इथे हजूर ने वाही कर दिया, जिदन फसल पकी ते दो बोल, बोल शब्द मेरा समझियो दाणियां दे ढेर नेड़े नेड़े सन। सवेरे की तकिया के एक ढेर विचो दाने चुक के दूजे विच पांदा पिया है। हजूर कोल जाके पुछदे ने के भलिया सिखा एक ढेर विचो दाने दूजे विच क्यों पाना है? कहन लगा इस करके कि मेरा भरा वड्डा ओदे घर आवी जाई बहुत रहिंदी है, भावे ओदी संतान नहीं, मेरे बच्चे ने ओदे घर पुत्र ती कोई नहीं, पर ओदे घर आया गया बड़ा रहिंदा है, असी तां अद्धी खा के भी गुजारा कर लांगे, मैं चाहना मेरे वड्डे भरा दे घर विच किते अन्न दी थोड़ ना आ जाए। शाम नूं आए ते की देखिया, दूजा ढेर विचो चुक के पहले विच पांदा पिया। पुछिया तू कौन? कहन लगा दाता जी ये मेरे छोटे भरा दा ढेर है, मेरा ते बच्चा कोई नहीं, ओदे बच्चे ने, मैं चाहना सामने पाया ते अंदर मैं भी खौमे विच फसांगा, ओदे अंदर हीण भावना आएगी, मैं चाहना ओदे बच्चियां दा साल भर दा गुजारा हो जाए। बाबा जी ने उते शब्द कहे सन, हे करतार तन्ने सिखी जेड़े करतारपुर दी धरती ते अंदर लोके सिखी पै कमांदे। तकियो ओ करतारपुर साहिब दी धरती जिथे दोनों खलोते सन, एक कहिंदा सी मेरा पीर गुरु नानक है, दूजा कहिंदा सी मेरा गुरु गुरु नानक है। कदी तकियो ओ करतारपुर दी धरती पाकिस्तान विच है, ਨਨਕਾਣਾ ਸਾਹਿਬ ਦੀ ਧਰਤੀ ਪਾਕਿਸਤਾਨ ਦੀ ਧਰਤੀ ਤੇ ਹੈ। ਉਸ ਤੋਂ ਅੱਗੇ ਕਦੀ ਤੱਕਿਓ ਗੁਰੂ ਰਾਮਦਾਸ ਜੀ ਦਾ ਪਵਿੱਤਰ ਸਥਾਨ, ਮੈਂ ਤਰਤੀਬ ਨਾਲ ਅਰਜ਼ ਪਿਆ ਕਰਨਾ ਵਾ। ਅੱਜ ਤੂੰ ਸਿੱਖਾਂ ਹਰਿਮੰਦਰ ਦੀ ਗੱਲ ਕਰ ਮੈਂ ਤੇ ਤੇਰੇ ਸਾਹਮਣੇ ਇੱਕੋ ਦਮ ਕਹਿੰਦਾ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਇੱਕੋ ਦਮ ਤੂੰ ਕਹਿੰਦਾ ਕਿ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ। ਪਰ ਤੱਕੀ ਉਸ ਲਾਹੌਰ ਦੀ ਧਰਤੀ ਤੇ ਚੂਨਾ ਮੰਡੀ ਹੈ ਸੀ, ਉੱਥੇ ਇੱਕ ਸਥਾਨ ਹੈ ਜਿੱਥੇ ਮੇਰੇ ਗੁਰੂ ਰਾਮਦਾਸ ਜੀ ਦੀ ਆਮਦ ਹੋਈ ਸੀ, ਇਹ ਵੀ ਕਦੀ ਭੁੱਲੀ ਨਾ। ਇਹ ਉਹ ਲਾਹੌਰ ਦੀ ਧਰਤੀ ਹੈ ਜਿੱਥੇ ਯਤੀਮ ਬਣ ਕੇ ਭਾਈ ਜੇਠੇ ਨੇ ਲਾਹੌਰ ਦੀਆਂ ਗਲੀਆਂ ਵਿੱਚ ਘੁੰਗਣੀਆਂ ਵੇਚੀਆਂ ਸਨ। ਉਹ ਸਥਾਨ ਲਾਹੌਰ ਦੀ ਧਰਤੀ ਸਾਡੇ ਤੋਂ ਦੂਰ ਚਲੀ ਗਈ। ਕੇਵਲ ਇਹ ਹੀ ਨਹੀਂ, ਉਹੀ ਲਾਹੌਰ ਦੀ ਧਰਤੀ ਹੈ ਜਿੱਥੇ ਗੁਰੂ ਅਰਜੁਨ ਦੇਵ ਜੀ ਤੱਤੀ ਤਵੀ ਤੇ ਬੈਠੇ ਨੇ ਤੇ ਦੁਨੀਆਂ ਨੂੰ ਇੱਕ ਸਬਕ ਸਿਖਾ ਕੇ ਗਏ ਸਨ। ਜਿਹੜਾ ਦਿਨ ਆਉਂਦਾ ਪਿਆ ਕਿ ਸੇਵਕ ਕੀ ਓੜਕ ਨਿਭਗੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ, ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਉਠ ਉਵਾਹੂ ਕੋ ਦੌਰਿਓ। ਉੱਥੇ ਇੱਕ ਸ਼ਬਦ ਕਿਹਾ ਸੀ, ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੇ। ਉਸੇ ਲਾਹੌਰ ਦੀ ਧਰਤੀ ਤੇ ਅਖੀਰਲੇ ਸਮੇਂ ਕਹਿਸਨ, ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋਤਿਸ਼ ਭਾਵੈ ਨਾਨਕਾ ਸਾਈ ਗੱਲ ਚੰਗੀ। ਗੁਰੂ ਕੇ ਸਿੱਖੋ, ਉਹ ਲਾਹੌਰ ਦੀ ਧਰਤੀ ਜਿੱਥੇ ਗੁਰੂ ਰਾਮਦਾਸ ਜੀ ਦੀ ਆਮਦ ਹੋਈ, ਜਿੱਥੇ ਗੁਰੂ ਅਰਜੁਨ ਦੇਵ ਸ਼ਹੀਦ ਕੀਤੇ ਗਏ, ਉਹੀ ਲਾਹੌਰ ਦੀ ਧਰਤੀ ਜਿੱਥੇ ਸਾਈ ਮੀਆਂ ਮੀਰ ਵਰਗੇ ਦਾ ਤਕੀਆ ਹੈ ਜਿਹਨੇ ਤੱਤੀ ਤਵੀ ਤੇ ਬੈਠ ਕੇ ਭੁੱਬਾ ਮਾਰ ਕੇ ਰੋ ਪਿਆ ਸੀ, ਉਹੀ ਲਾਹੌਰ ਦੀ ਧਰਤੀ ਜਿੱਥੇ ਗੁਰੂ ਕੇ ਸਿੱਖਾਂ ਨੇ ਇੱਕ ਸੰਕਲਪ ਜਿਹੜਾ ਲਿਆ ਸੀ ਗੁਰੂ ਕਲਗੀ ਧਰ ਜੀ ਤੋਂ ਬਾਅਦ, ਇੱਕ ਸੰਕਲਪ ਉੱਠਿਆ ਸੀ। ਵੈਸੇ ਤਾਂ ਆਰੰਭ ਵਿੱਚ ਬਾਣੀ ਵਿੱਚ ਵੀ ਇਹ ਸੰਕਲਪ ਹੈ, ਉਹਨੂੰ ਸਾਕਾਰ ਰੂਪ ਦਿੱਤਾ ਸੀ ਕਿ ਰਾਜ ਕਰੇਗਾ ਖਾਲਸਾ ਪਾਕੀ ਰਹੇ ਨਾ ਕੋਈ। ਜਿਹੜਾ ਸਿੱਖਾਂ ਕਦੀ ਸਰਹੰਦ ਦੀ ਧਰਤੀ ਤੇ ਚੱਲਿਆ ਸੀ, ਦੇਗੋ ਤੇਗੋ ਵੈ ਨੁਤ ਨੁਸਰਤ ਬੇਦ ਰੰਗ ਯਾਫਤ ਅੱਜ ਗੁਰੂ ਨਾਨਕ ਗੋਬਿੰਦ ਸਿੰਘ, ਕਹਿਣ ਲੱਗੇ ਦੇਗੋ ਤੇਗੋ ਵੈ ਫਤਿਹ ਨੁਸਰਤ ਬੇਦ ਰੰਗ ਯਾਫਤ ਅੱਜ ਗੁਰੂ ਨਾਨਕ ਗੋਬਿੰਦ ਸਿੰਘ। ਉੱਥੇ ਤੱਕਨੇ ਆ ਉਹ ਸਾਕਾਰ ਰੂਪ ਦਿੱਤਾ, ਜਿੱਦਣ ਸ਼ੇਰੇ ਪੰਜਾਬ ਅਜੇ ਨਹੀਂ ਬਣਿਆ, ਤੱਕੋ ਕਦੀ ਮਹਾਂ ਸਿੰਘ ਦਾ ਪੁੱਤਰ ਚੜਤ ਸਿੰਘ ਦਾ ਪੋਤਰਾ, ਉਹ ਅਬਦਾਲੀ ਜਿਹੜਾ ਕੁੱਪੇ ਰੱਖ ਕੇ ਹਰਿਮੰਦਰ ਨੂੰ 1762 ਵਿੱਚ ਉਡਾਉਂਦਾ ਪਿਆ, ਉਹਨੂੰ ਕਿਲੇ ਦੇ ਸਾਹਮਣੇ ਖਲੋ ਕੇ ਕਿਹਾ ਸੀ, ਅਬਦਾਲੀ ਦੇ ਪੋਤਰੇ ਤੈਨੂੰ ਚੜਤ ਸਿੰਘ ਦਾ ਪੋਤਰਾ ਵੰਗਾਰਦਾ, ਜੇ ਦਮ ਹੈ ਤੇ ਮੇਰੇ ਨਾਲ ਆ ਕੇ ਮੁਕਾਬਲਾ ਕਰ। ਉਹ ਲਾਹੌਰ ਦੀ ਧਰਤੀ ਜਿੱਥੇ ਸਿੱਖ ਰਾਜ ਖਾਲਸਾ ਰਾਜ ਕਾਇਮ ਹੋਇਆ, ਜਿੱਥੇ ਨਾਨਕ ਸ਼ਾਹੀ ਸਿੱਕੇ ਚੱਲੇ, ਜਿੱਥੇ ਖਾਲਸਾ ਰਾਜ ਦੀ ਮੋਹਰ ਚੱਲੀ, ਉਹ ਲਾਹੌਰ ਦੀ ਧਰਤੀ ਜਿਹਨੇ ਖਾਲਸਾ ਦੇ 40 ਸਾਲ ਦਾ ਰਾਜ ਤੱਕਿਆ, 40 ਸਾਲ ਵਿੱਚ ਕਿਸੇ ਨੂੰ ਫਾਂਸੀ ਨਹੀਂ, ਕਿਸੇ ਨੂੰ ਮੌਤ ਦੀ ਸਜ਼ਾ ਨਹੀਂ, ਕੋਈ ਮੰਦਰ ਨਹੀਂ ਢੱਠਾ, ਕੋਈ ਮਸੀਤ ਨਹੀਂ ਢੱਠੀ। ਹਾਂ, ਮੰਦਰਾਂ ਤੇ ਮਸੀਤਾਂ ਦੇ ਨਾਂ ਵੀ ਉਹਨੇ ਜਗੀਰਾਂ ਲਾ ਦਿੱਤੀਆਂ। ਉਹ ਲਾਹੌਰ ਦੀ ਧਰਤੀ ਜਿਹਨੇ ਕਦੀ ਈਨ ਮੰਨੀ ਸੀ ਖਾਲਸੇ ਦੀ, ਹਾਂ ਅੱਜ ਹੈ ਉਹਦੀ ਸਰਦਾਰੀ, ਬਸ ਅਜਾਇਬ ਘਰ ਤੱਕ ਸੀਮਤ ਹੈ, ਉਹ ਵੀ ਲਾਹੌਰ ਦੀ ਧਰਤੀ ਹੈ। ਗੁਰੂ ਕੇ ਸਿੱਖੋ, ਕਿਵੇਂ ਭੁੱਲੇਗੀ, ਇਹ ਉਹ ਲਾਹੌਰ ਦੀ ਧਰਤੀ ਹੈ ਜਿੱਥੇ ਕਦੀ ਸੱਤਾ ਬਲਵੰਡ ਪਹਿਲਾਂ ਰੁੱਸ ਕੇ ਗਏ ਤੇ ਜਿੱਦਣ ਗੁਰੂ ਹਰਗੋਬਿੰਦ ਸਾਹਿਬ ਲਾਹੌਰ ਗਏ ਤੇ ਕੀਰਤਨ ਕਰਦਿਆਂ ਦੋਨਾਂ ਭਰਾਵਾਂ ਨੇ ਇੱਕੋ ਵੇਲੇ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਆਪਣੇ ਪ੍ਰਾਣ ਤਿਆਗ ਦਿੱਤੇ ਸਨ। ਉਹਨਾਂ ਵੀ ਲਾਹੌਰ ਦੀ ਧਰਤੀ ਤੇ ਆਪਣੇ ਸਰੀਰਕ ਚੋਲੇ ਨੂੰ ਤਿਆਗਿਆ ਹੈ। ਲਾਹੌਰ ਦੀ ਧਰਤੀ ਕਿਵੇਂ ਭੁੱਲੇਗੀ, ਜਦੋਂ ਤੂੰ ਅਰਦਾਸ ਵਿੱਚ ਪੜੇਗਾ ਕਿ ਜਿੰਨਾ ਖੋਪਰੀਆਂ ਲੁਹਾਈਆਂ ਤੇ ਉਸ ਸ਼ਹੀਦਗੰਦ ਲਾਹੌਰ ਦਾ ਤੈਨੂੰ ਚੇਤੇ ਆਵੇਗਾ ਕਿ ਇਸ ਧਰਤੀ ਤੇ ਭਾਈ ਤਾਰੂ ਸਿੰਘ ਦੀ ਖੋਪਰੀ ਲੱਥੀ ਤੇ 22 ਦਿਨ ਖੋਪਰੀ ਤੋਂ ਬਿਨਾਂ ਜਿੰਦੇ ਰਹੇ। ਜਦੋਂ ਤੂੰ ਬੱਚੀਆਂ ਬੀਬੀਆਂ ਦੀ ਗੱਲ ਕਰੇਗਾ ਕਿ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮੇ ਤਸੀਸ ਦਿੱਤੇ, ਬੰਦ ਬੰਦ ਕਟਾਏ ਚੇਤੇ ਰੱਖੀ, ਉਹਨਾਂ ਸਿੰਘਣੀਆਂ ਜਿਨ੍ਹਾਂ ਨੇ ਬੱਚਿਆਂ ਦੇ ਟੁਕੜੇ ਗਲੇ ਵਿੱਚ ਪਵਾਏ, ਉਹ ਲਾਹੌਰ ਦੀ ਧਰਤੀ ਆ, ਉਹ ਗੁਰਦੁਆਰੇ ਸ਼ਹੀਦ ਸਿੰਘਣੀਆਂ ਉਹ ਕਦੀ ਭੁੱਲਣੇ ਨਹੀਂ। ਨਕਾਸ ਚੌਂਕ ਕਦੀ ਨਹੀਂ ਭੁੱਲਣਾ ਲਾਹੌਰ ਦਾ, ਜਿੱਥੇ ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਗਿਆ ਸੀ। ਤਾਂ ਹੀ ਤੂੰ ਅਰਦਾਸ ਵਿੱਚ ਰੋਜ਼ ਕਹਿੰਦਾ ਦਾਤਾ ਕਿ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, खुले दर्शन दीदार सेवा संभाल दा दान खालसा जिन बख्श। केवल ननकाना साहब नहीं, केवल चूड़काना सच्चा सौदा नहीं, केवल गुरु के सिखो करतारपुर साहब नहीं, केवल डेरा साहब नहीं, कदी सिख नू रोहतास दा किला नहीं भुलना, जिन्हू तू अपनी मां अज कहना पे माता साहब कौर चेते रखी, किवें तू पाकिस्तान दी उस धरती तो टुटेगा। ओ रोहतास दा किला जिथे गुरु नानक साहब दा सज्जन दस रहे सन चश्मा है, 2500 दे करीब आबादी है, उथे लोग उस चश्मे दा पानी पींदे ने, उस चो दा चश्मे दा, उस धरती ते माता साहब कौर दी आमद हुई, जिन्हू अज खालसे नू अमृत छका के कहिंदे ने खालसे दी मां माता साहब कौर जी। कदी ओ भुलेगा तेनू थां जिथे मां दी आमद होई, उस तो इलावा कदी तको। केवल रोहतास नहीं, देखो कदी खसन अबदाल दा पंजा साहब, एक पहाड़ी ते बैठा अहंकारी ओ पानी ते कब्जा करके बह गया। कदी तक्यो केवल राजसी बंदे कब्जे नहीं करदे, जदों किते भगती दे मार्ग ते चलन वाला खौमे दा खाद आ जाए वह भी कब्जे कर लग पैंदा। पानी ते कब्जा करी बैठा, पानी नहीं दिता, उत्तों सिल सटदा है। अज तीक ओ पंजा है, उस पंजा साहब दी धरती जेड़ी दसदी पई है के उत्तों सटे कोई पत्थर, असल विच पत्थर तां की रेड़िया, बाबे ने पंजा ला के पत्थर रोक के अंदरों जल पैदा कर दिता। पहाड़ी ते बैठे हुए बली कंधारी नू खिच के थले लिया के क्या हो सजना, पहाड़ी ते बह बह के मन भी पहाड़ बन गई, आ मैं तेनू मन नीवा करन दी जाज दसना। ओ पंजा साहब दी धरती केवल पंजा नहीं, कदी करम सिंह ते प्रताप सिंह नू सिख नहीं भुलणगे। जिदन सिखा भुखिया दी भुखे तो भाव जमीर करके भुखा ने शरीरक तौर ते लंगर छकाण वास्ते करम सिंह ते प्रताप सिंह ने रोकिया सी। ते मैनू पता, मैं पिछले साल अरदास विच बेनती भी कीती सी, स्टेशन मास्टर नू कहा सी कि तू गड्डी नू रोक दे, उन्हें कहा सवाल ही नहीं पैदा हुंदा। उस मुसलमान जिहड़ा सी ड्राइवर उन्हें गड्डी रोकी ना, पर जदों करम सिंह ते प्रताप सिंह वर्गे सूरमे लाइन ते बैठे ते गुरु के सिखो, उन्हां दे खून दे रंग ने गड्डी नू भी रोक दिता सी। ए पाकिस्तान दी धरती ते पंजा साहिब दे, ननकाना साहिब दे, लाहौर दे, करतारपुर दे, ते कदी भुलिए ना ओ पेशावर जिथों भाई जोगा सिंह गुरु दे हुक्म नू मनन वास्ते गुरु दे हुक्म सामने शीश झुका के चलिया सी, ते ओ अस्थान भी उस धरती ते। मेरे कहन तो मुराद एक है, ਇਹ ਨੇ ਕੁਝ ਕੁ ਸਾਡੇ ਅਸਥਾਨ ਮੈਂ ਜਿਹੜੇ ਸੰਖੇਪ ਵਿੱਚ ਅਰਜ਼ ਕੀਤੇ ਨੇ। ਸਾਡੀ ਸਿਧਾਂਤ ਗੁਰਬਾਣੀ ਦਾ ਵੀ ਮੂਲ ਹੋਵੇ ਤੇ ਕਦੀ ਭੁੱਲਿਓ ਨਾ ਸਾਡੀ ਕੁਰਬਾਨੀ ਦਾ ਵੀ ਮੂਲ ਹੋਵੇ। ਆਪ ਕਹੋਗੇ ਜੀ ਕਿਉਂ, ਉੱਥੋਂ ਹੀ ਪਹਿਲੀ ਆਵਾਜ਼ ਉੱਠੀ ਸੀ ਏਕ ਓੰਕਾਰ ਦੀ, ਉੱਥੋਂ ਹੀ ਆਵਾਜ਼ ਉੱਠੀ ਸੀ ਜਪ ਦੀ। ਤੇ ਚੇਤੇ ਰੱਖਿਓ ਜੇ ਗੁਰਬਾਣੀ ਤੇ ਕੀਰਤਨ ਦੀ ਆਵਾਜ਼ ਨਨਕਾਣਾ ਸਾਹਿਬ ਦੇ ਵਣਾਂ ਥੱਲੇ ਉੱਠੀ ਏ, ਤੱਤੀ ਤਵੀ ਤੇ ਬੈਠਣ ਦੀ ਕੁਰਬਾਨੀ ਦੀ ਆਵਾਜ਼ ਉਹ ਵੀ ਪਾਕਿਸਤਾਨ ਪੰਜਾਬ ਦੀ ਧਰਤੀ ਤੋਂ ਉੱਠੀ ਸੀ। ਉੱਥੇ ਗੁਰਬਾਣੀ ਦੇ ਸਾਨੂੰ ਸਬਕ ਮਿਲਦਾ ਪਿਆ ਹੈ। ਉਹਨਾਂ ਗੁਰੂ ਅਸਥਾਨਾਂ ਲਈ ਅਸੀਂ ਰੋਜ਼ ਬੇਨਤੀ ਕਰਨੇ ਆ, ਦਾਤਾ ਜੀ ਤੁਸੀਂ ਮਿਹਰ ਕਰੋ ਕਿ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ, ਮੈਂ ਇਸ ਕਰਕੇ ਹੋਰ ਗੁਰਦੁਆਰੇ ਸੰਖੇਪ ਵਿੱਚ ਲਏ ਨੇ, ਅਤੇ ਹੋਰ ਗੁਰਦੁਆਰੇ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਮਿਹਰ ਕਰੋ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਭਾਵੇਂ ਤੁਹਾਡੇ ਵਿੱਚੋਂ ਅਨੇਕਾਂ ਸੱਜਣ ਵੀ ਨੇ ਜਿਹੜੇ ਯਤਨ ਵੀ ਕਰਦੇ ਪਏ ਨੇ ਕਿ ਉਹਨਾਂ ਗੁਰੂ ਘਰਾਂ ਦੀ ਮਰਿਆਦਾ ਬਕਾਇਦਾ ਗੁਰਮਤ ਅਨੁਸਾਰ ਲਾਗੂ ਹੋ ਜਾਏ, ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੋਣ ਵੀ ਲੱਗ ਪਏ ਨੇ, ਮਰਿਆਦਾ ਨਿਭਣ ਵੀ ਲੱਗੀ ਹੈ। ਦਾਤਾ ਮਿਹਰ ਕਰੇ ਐਸਾ ਸਬੱਬ ਬਣੇ ਪੰਥ ਨੂੰ ਸਮੁੱਚੇ ਗੁਰੂ ਨਾਨਕ ਨਾਮ ਲੇਵਾ ਜਿੱਥੇ ਸਿੱਖ ਬੈਠੇ ਨੇ। ਮੈਂ ਕਦੀ ਅਰਥ ਇਹ ਨਹੀਂ ਕਰਦਾ ਪੰਥ ਦੇ ਕਿ ਪੰਜਾਬ ਦੀ ਇੱਕ ਸਿੱਖਾਂ ਦੀ ਜਮਾਤ ਜਿਹੜੀ ਪੰਥ ਸ਼ਬਦ ਦੀ ਦੁਰਵਰਤੋਂ ਕਰਦੀ ਏ ਉਹਨੂੰ ਕਬਜ਼ਾ ਮਿਲ ਜਾਏ। ਧਿਆਨ ਦਿਓ, ਦੇਖੋ ਪੰਥ ਦਾ ਅਰਥ ਕੀ ਏ। ਪੰਥ ਦਾ ਅਰਥ ਕੇਵਲ ਇੱਕ ਫਿਰਕੇ ਨਾਲ ਜੁੜੇ, ਇੱਕ ਜਥੇ ਨਾਲ, ਇੱਕ ਸੰਸਥਾ ਨਾਲ ਜੁੜੇ ਲੋਕ ਨਹੀਂ। ਚੇਤੇ ਰੱਖੋ ਕੋਈ ਵੀ ਸਿੱਖ, ਕੋਈ ਵੀ ਜਗਿਆਸੂ ਜਿਹਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਪ੍ਰੀਤ ਖੰਡੇ ਬਾਟੇ ਤੇ ਯਕੀਨ ਭਰੋਸਾ ਰੱਖ ਕੇ ਤੁਰਦਾ, ਉਹ ਭਾਵੇਂ ਫਤਵੇ ਦੇ ਕੇ ਕਹੀ ਜਾਣ ਪੰਥ ਨਹੀਂ, ਸੱਚ ਜਾਣੋ ਤੇ ਗੁਰੂ ਜਾਣਦਾ ਨਾ ਕੱਚ ਪਕਾਈ,
ਉਥੇ ਪਾਏ ਨਾਨਕ ਗਿਆ ਜਾ ਪੈ ਜਾਏ। ਕਚਿਆਈ ਕੀ ਏ ਤੇ ਪਕਿਆਈ ਕੀ ਏ? ਉਸ ਪੰਥ ਨੂੰ ਦਈ ਦਾਤਾ ਤੂੰ ਇਹਦੀ ਸੇਵਾ, ਜਿਹੜਾ ਪੰਥ ਕੇਵਲ ਤੈਨੂੰ ਸਮਰਪਿਤ ਹੋ ਕੇ ਚੱਲੇ ਤੇ ਮੇਰ ਕਰੀ ਸੇਵਾ ਖਾਲਸਾ ਕਰੇ। ਕਦੀ ਤੱਕਿਓ ਇਹ ਨਹੀਂ, ਹੁਣ ਗੁਰਦੁਆਰੇ ਦੀ ਸੇਵਾ ਕਿਸੇ ਪੰਡਿਤ ਨੇ ਤਿਲਕ ਲਾ ਕੇ ਤੇ ਆ ਕੇ ਨਹੀਂ ਕਰਨੀ, ਉਹਨੂੰ ਥੋੜਾ ਕਹਾਂਗੇ ਵੀ ਆ ਤੂੰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ। ਕਿਸੇ ਮੌਲਵੀ ਨੂੰ ਤੇ ਆ ਕੇ ਕਹਾਂਗੇ ਤੂੰ ਆ ਵੀ ਇੱਥੇ ਆ ਕੇ ਕਥਾ ਕਰ, ਕੀਰਤਨ ਕਰੀ। ਉੱਥੇ ਸ਼ਬਦ ਜਿਹੜੇ ਉਹਨਾਂ ਵਰਤੇ ਨੇ ਬੜੇ ਕਮਾਲ ਦੇ, ਕਿਉਂਕਿ ਸਿੱਖ ਨੂੰ ਪਤਾ ਮੈਂ ਆਪਣੇ ਗੁਰੂ ਦੀ ਸੇਵਾ ਕਿਵੇਂ ਕਰਨੀ ਏ। ਕਹਿਣ ਲੱਗੇ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਦੇਖੋ ਖਾਲਸਾ ਜੀ, ਖਾਲਸਾ ਸ਼ਬਦ ਇੰਨਾ ਵਿਸ਼ਾਲ ਇੰਨਾ ਡੂੰਘਾ ਹੈ ਕਿ ਜਿਹੜਾ ਦਾਤਾ ਵਾਕਈ ਤੇਰਾ ਰੂਪ ਹੋ ਚੁੱਕਾ ਉਹਨੂੰ ਸੇਵਾ ਦੇਈ। ਪਰ ਜਿੱਥੋਂ ਆਰੰਭਤਾ ਕੀਤੀ ਸੀ, ਭਾਵੇਂ ਉਹ ਵੀਰ ਮੁਸਲਮਾਨ ਨੇ ਉਸ ਧਰਤੀ ਤੇ ਬੈਠੇ ਤੇ ਭਾਵੇਂ ਅਸੀਂ ਉੱਥੇ ਬੈਠੇ ਹਾਂ, ਤੁਹਾਨੂੰ ਅਜੇ ਸੌਖ ਹੈ, ਤੁਸੀਂ ਜਿਹੜੇ ਸਿਟੀਜ਼ਨ ਹੋ ਜਦੋਂ ਮਰਜ਼ੀ ਲੈ ਕੇ ਤੁਰ ਜਾਓ। ਸਾਡੇ ਵਾਸਤੇ ਸ਼ਾਕੀ ਹੈ ਨਾ ਕਿ ਜੇ ਚਾਰ ਦਿਨ ਕੋਈ ਰਹਿ ਆ ਵਿਚਾਰੇ ਦੇ ਪਿੱਛੇ ਪਿੱਛੇ ਤੁਰੇ ਰਹਿਣਾ। ਪਰ ਮੈਂ ਇੱਕ ਬੇਨਤੀ ਕਰਾਂ, ਕਦੀ ਤੱਕੋ ਉੱਤੇ ਗੱਦੀਆਂ ਤੇ ਬੈਠਣ ਵਾਲੇ ਉਹਨਾਂ ਨੂੰ ਕੀ ਪਤਾ ਲੋਕਾਂ ਦੇ ਅੰਦਰ ਦੇ ਜਜ਼ਬਾਤ ਤੇ ਭਾਵਨਾ ਦੀ। ਕਦੀ ਤੱਕੋ ਉਸ ਵਾਗੇ ਤੋਂ ਪਾਰ ਤੇ ਅੰਮ੍ਰਿਤਸਰ ਦੀ ਧਰਤੀ ਤੇ ਲਾਹੌਰ ਦੀ ਧਰਤੀ ਇੱਕ ਦੂਜੇ ਵੱਲ ਬਾਹਾਂ ਖਲੀਆਂ ਕਰਕੇ, ਬਾਹਾਂ ਖਲਾਰ ਕੇ ਇਸ ਦਿਨ ਦੀ ਇੰਤਜ਼ਾਰ ਕਰਦੀਆਂ ਨੇ। ਪਰਤ ਕੇ ਰਾਵੀ ਤੇ ਸਤਲੁਜ ਦਾ, ਇਉਂ ਕਹਿ ਲੋ ਜ਼ਿਲਮ ਤੇ ਰਾਵੀ ਦਾ, ਇਉਂ ਕਹਿ ਲੋ ਬਿਆਸ ਦਾ, ਸਤਲੁਜ ਦਾ, ਜ਼ਿਲਮ ਦਾ, ਰਾਵੀ ਦਾ, ਇਹਨਾਂ ਦਾ ਪਰਤ ਕੇ ਕਦੇ ਮਿਲਾਪ ਹੋਵੇ। ਤੇ ਜੇ ਨਹੀਂ ਤੇ ਜਿੱਥੋਂ ਮੈਂ ਆਰੰਭਤਾ ਕੀਤੀ ਸੀ ਉੱਥੇ ਮੈਂ ਸਮਾਪਤੀ ਕਰਨਾ। ਸ਼ੇਰੇ ਪੰਜਾਬ ਦੀ ਮੜੀ ਤੇ ਖਲੋ ਕੇ ਦਾਮਨ ਜੀ ਨੇ ਕਵਿਤਾ ਪੜ੍ਹ ਕੇ ਕਿਹਾ ਸੀ ਕਿ ਮੂੰਹੋਂ ਭਾਵੇਂ ਨਾ ਕਹੀਏ ਪਰ ਵਿੱਚੋਂ ਵਿੱਚੀ ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ। ਮੈਂ ਅਰਜ਼ ਕਰ ਰਿਹਾ ਜਿੱਥੋਂ ਸ਼ੁਰੂ ਕੀਤਾ ਸੀ, ਸਾਡਾ ਅੰਦਰ ਖੋਇਆ ਸੀ, ਬਹੁਤ ਕੁਛ ਖੋਇਆ। ਮੈਂ ਕਹਿੰਦਾ ਜ਼ਮੀਨਾਂ ਚਲੀਆਂ ਜਾਂਦੀਆਂ, ਭੋਏ ਭਾਂਡੇ ਚਲੇ ਜਾਂਦੇ, ਸਭ ਕੁਝ ਡਰ ਲਾਂਗੇ, ਪਰ ਬਾਬਾ ਤੇਰੇ ਜਿੱਥੇ ਤੂੰ ਗੁਰਮਤ ਦੇ ਸਿਧਾਂਤ, ਜਿੱਥੇ ਤੂੰ ਬਾਲ ਲੀਲਾ ਕੀਤੀਆਂ, ਜਿੱਥੇ ਸਾਡੇ ਸ਼ਹੀਦਾਂ ਨੇ ਬੰਦ ਬੰਦ ਕਟਵਾਏ, ਪੁੱਤਰਾਂ ਨੂੰ ਝੋਲੀ ਵਿੱਚ ਪਵਾ ਕੇ ਕਿਹਾ ਵਾਹਿਗੁਰੂ ਤੇਰੀ ਕਿਰਪਾ ਨਾਲ ਅੱਜ ਚਾਰ ਪੈਰ ਦਿਨ ਸੁੱਖ ਦਾ ਬਤੀਤ ਹੋਇਆ, ਉਹ ਸਾਨੂੰ ਥਾਂ ਵਿਛੜ ਜਾਣ ਤੇ ਖੋਂਦੇ, ਮੂੰਹੋਂ ਭਾਵੇਂ ਨਾ ਕਹੀਏ ਪਰ ਵਿੱਚੋਂ ਵਿੱਚ ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ। ਜਾਗਣ ਵਾਲਿਆਂ ਨੇ ਰੱਜ ਕੇ ਲੁੱਟਿਆ ਹੈ, ਸੋਏ ਤੁਸੀਂ ਵੀ ਹੋ, ਸੋਏ ਅਸੀਂ ਵੀ ਹਾਂ। ਲਾਲੀ ਅੱਖੀਆਂ ਦੀ ਪਈ ਦੱਸਦੀ ਏ, ਰੋਏ ਤੁਸੀਂ ਵੀ ਹੋ, ਰੋਏ ਅਸੀਂ ਵੀ ਹਾਂ। ਉਮੀਦ ਹੈ ਕਿ ਕੁਝ ਜ਼ਿੰਦਗੀ ਮਿਲ ਜਾਸੀ, ਮੋਏ ਤੁਸੀਂ ਵੀ ਹੋ ਤੇ ਮੋਏ ਅਸੀਂ ਵੀ ਹਾਂ। ਰੱਬ ਮੇਰ ਕਰੇ ਇਸ ਗੱਲ ਨੂੰ ਸਾਕਾਰ ਹੋ ਜਾਏ ਕਿ ਮੋਇਆਂ ਦੀ ਥਾਂ ਉਹ ਜੀਵਨ ਬਖਸ਼ਦਾ। ਸਾਰੇ ਸਿੱਖ ਆਪਾਂ ਭਾਵਨਾ ਨਾਲ ਰੋਜ਼ ਅਰਦਾਸ ਕਰਨੇ ਆ, ਤੇ ਇਸ ਅਰਦਾਸ ਨੂੰ ਇਹ ਹੈ ਵਕਤੀ। ਚੇਤੇ ਰੱਖੋ ਪਹਿਲੀਆਂ ਜਿਹੜੀਆਂ ਅਰਦਾਸਾਂ ਦੇ ਸ਼ਬਦ ਨੇ ਉਹ ਵਕਤੀ ਨਹੀਂ ਗਏ। ਮੇਰੀ ਬੇਨਤੀ ਫਿਰ ਸੁਣਿਓ, ਇਹ ਸ਼ਬਦ ਵਕਤੀ ਨੇ, ਵਕਤ ਆਵੇਗਾ ਸ਼ਬਦ ਕੱਢੇ ਵੀ ਜਾਣਗੇ ਜੇ ਉਹ ਦਾਤ ਮਿਲ ਜਾਏ। ਪਰ ਇਹ ਕਦੀ ਨਹੀਂ ਕੱਢਿਆ ਜਾਏਗਾ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਇਹ ਕਦੀ ਨਹੀਂ ਕੱਢਿਆ ਜਾਏਗਾ ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਉਹ ਵਕਤੀ ਨਹੀਂ। ਇਹ ਵਕਤੀ ਏ 1947 ਤੋਂ ਬਾਅਦ ਆਈ ਸੀ, ਜੇ ਮੇਰੇ ਮੌਲਾ ਨੂੰ, ਜੇ ਮੇਰੇ ਬਾਬੇ ਨਾਨਕ ਨੂੰ ਪਾਇਆ ਤੇ ਪਰਤ ਕੇ ਫਿਰ ਇੱਕ ਆਵਾਜ਼ ਗੂੰਜੇਗੀ ਕੀ, ਜਿਹੜੀ ਭਾਈ ਗੁਰਦਾਸ ਨੇ ਕਦੀ ਇਹ ਸ਼ਬਦ ਕਹੇ ਸਨ, ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾਂ, ਬਾਬਾ ਦੇਣ ਆਵੇ ਘਰ ਘਰ ਬਾਬਾ ਗਾਵੀਏ, ਵਜਨ ਤਾਲ ਮਰਦੰਗ ਰਬਾਬਾਂ, ਭਗਤ ਵਛਲ ਹੋਏ ਆਇਆ ਪਤਤ ਉਧਾਰਨ ਅਜਬ ਅਜਾਬਾਂ, ਕਹਿ ਲੱਗੇ ਚਾਰ ਵਰਨ ਇੱਕ ਵਰਨ ਕਰ, ਸਾਧ ਸੰਗਤ ਮਿਲ ਹੋਏ ਤਰਾਬਾਂ, ਨਾਲ ਸ਼ਬਦ ਵਰਤੇ ਸਨ ਚੰਦਨ ਵਾਸ ਬਨਸਪਤ, ਅਵਲ ਦੋਮ ਨਾ ਸ਼ੇਵ ਖਰਾਬਾ, ਬਾਬਾ ਕਰ ਕਿਰਪਾ ਹੁਕਮੇ ਅੰਦਰ ਸਭ ਕੋ, ਕੁਦਰਤ ਕਿਸ ਦੀ ਕਰੇ ਜਵਾਬਾ, ਜ਼ਾਹਰ ਪੀਰ ਜਗਤ ਗੁਰ ਬਾਬਾ। ਇਧਰਾਂ ਆਵਾਜ਼ ਮਾਰ ਕੇ ਕਹਿ ਗੁਰ ਬਾਬਾ, ਉਹ ਆਵਾਜ਼ ਮਾਰ ਕੇ ਕਹਿ ਜ਼ਾਹਰ ਪੀਰ, ਪਿਰਤ ਪੀਰ ਤੇ ਗੁਰ ਬਾਬਾ, ਪਰਤ ਕੇ ਇਕੱਠੇ ਸ਼ਬਦ ਕਿਤੇ ਸੁਣ ਨੂੰ ਮਿਲ ਜਾਣ, ਖੋਈਆਂ ਬੇਅੰਤ ਭੁੱਲਾਂ ਕਿਰਪਾਲੂ ਸਾਧ ਸੰਗਤ ਆਪ ਬਖਸ਼ ਦੇਣੀਆਂ। ਜਿਵੇਂ ਗੁਰਮੁਖਾਂ ਪ੍ਰੋਗਰਾਮ ਉਲੀਕਿਆ ਹੈ ਉਸ ਤਰੀਕੇ ਨਾਲ ਯਤਨ ਕਰਾਂਗੇ। ਕਿ ਸ਼ਨਿਚਰਵਾਰ ਤੱਕ ਇਹਦੀ ਸੰਪੂਰਨਤਾ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ।